दंडोत बंधन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना।
परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी राम राय जी का। प्रसंग इथों तक पहुंचा है कि जदों सतगुरु हर राय सच्चे पातशाह जी का संदेशा मिलिया राम राय नूं कि सतगुरां ने हुक्म कीता है राम राय मेरे मत्थे ना लगे इधर ना आवी जिथे टिकिया होया उधर ही रहनी। कवि संतोख सिंह जी दस रहे सन कि उदों दा मन बना लिया राम राय ने कि मैं हुण नहीं जाना सोचन लगा कि मैं हर एक प्रकार दे नाल लायक हां मेरे कोल सैना है मेरे कोल धन है। कल इथों तक कथा पहुंची सी अज इथों अगे मैं प्रारंभ करदा।
सकल समाज बद्यो याद काए सेना यादक बहुत सहाए।
हुण राम राय सोचा सोचदा है कि सारा समाज मेरा बहुता ज्यादा वध्या होया मेरे कोल बहुती सारी सेना भी है जिहड़ी के लोड़ पैण दे उत्ते मेरी सहायक बनेगी।
धन की कमी नहीं कुछ मेरे आवे यार आगे आए कनेरे।
इस तो इलावा धन दी माया दी मेरे कोल कोई कमी नहीं है हुण भी मेरे कोल बहुती सारी माया है ते आउण वाले समय दे विच भी इसे तरह लगातार माया दी जिहड़ी आमदनी है वह रहनी ही रहनी।
तुर के शर संग रस मैं राखा देत मोहे को जो अभी लाखा।
इस तो इलावा औरंगजेब बादशाह दे नाल मैं अपना प्यार रखिया होया उदे नाल मेरा रस बनिया होया देत मोहे जो को अभी लाखा कदे किसे भी चीज दी मैनू लोड़ पवे ते ओ मैनू देंदा है।
इत ही दिश मैं करो आवास क्या हो जाओ न जाओ पित पास।
राम राय सोचदा है कि इसे ही इलाके दे विच मैं अपना घर बना के अपना निवास रखांगा क्या हो जाओ न जाओ पित पास। पिता जी ने हुक्म दे देता है कि मेरे मत्थे ना लगे मेरे कोल ना आई ते जे मैं नहीं जावांगा ते मेरा की बिगड़ जाएगा जे मैं अपने पिता सतगुरु दे कोल ना भी गया था।
सब विद मैं विशाल समरथ करो चहो चित सब मम हथ।
मैनू लोड़ी की है वापस जान दे कहिंदा कि मैं हर एक प्रकार दे नाल वड्डा हां विशाल हां समरथ हां जो चाहां सो कर सकदा है सारा कुछ मेरी मुट्ठी दे विच है।
एक तो सिखी बहु जग मेरी शाह संग रस रीत कनेरी।
राम राय सोचा सोचदा है ਇੱਕ ਤੇ ਮੇਰੀ ਸਿੱਖੀ ਸੇਵਕੀ ਬਹੁਤੀ ਜ਼ਿਆਦਾ ਹੈ, ਦੁਨੀਆ ਮੈਨੂੰ ਗੁਰੂ ਮੰਨਦੀ ਹੈ, ਤੇ ਦੂਸਰੇ ਪਾਸੇ ਚੰਗੇ ਤਰੀਕੇ ਦੇ ਨਾਲ ਵੱਡਾ ਜਿਹੜਾ ਪ੍ਰੇਮ ਪਿਆਰ ਹੈ ਉਹ ਮੇਰਾ ਬਾਦਸ਼ਾਹ ਦੇ ਨਾਲ ਬਣਿਆ ਹੋਇਆ।
ਆਜ ਕਮੀ ਕਿਸ ਬਾਤ ਨ ਮੋਹੀ, ਨਿਤ ਪ੍ਰਤੀ ਸਕਲ ਅਦਕਤਾ ਹੋਹੀ।
ਅੱਜ ਕਿਸੇ ਵੀ ਚੀਜ਼ ਦੀ ਮੈਨੂੰ ਕੋਈ ਕਮੀ ਨਹੀਂ ਹੈ, ਔਰ ਮੇਰਾ ਇਸ ਤਰ੍ਹਾਂ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦੇ ਨਾਲੋਂ ਕਿਸੇ ਗੱਲ ਦਾ ਘਾਟਾ ਨਹੀਂ ਹੋਵੇਗਾ, ਸਗੋਂ ਨਿਤਾ ਪ੍ਰਤੀ ਮੇਰੀ ਸ਼ਕਤੀ ਦੇ ਵਿੱਚ, ਮੇਰੇ ਧਨ ਦੇ ਵਿੱਚ, ਸੈਨਾ ਦੇ ਵਿੱਚ ਅਧਿਕਤਾ ਹੋਵੇਗੀ, ਬਹੁਤ ਤਾਂ ਹੋਵੇਗੀ, ਕਿਸੇ ਪ੍ਰਕਾਰ ਦੇ ਨਾਲ ਕੋਈ ਕਮੀ ਨਹੀਂ ਆਵੇਗੀ।
ਇਤਿਆਦਿਕ ਗਿਣਤੀ ਕੋ ਕਰਕੇ, ਉਤੇ ਹੀ ਰਹਿਓ ਪੂਰੀ ਮੈਂ ਥਿਰਕੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਬਹੁਤੀਆਂ ਸਾਰੀਆਂ ਗਿਣਤੀਆਂ ਗਿਣ ਕੇ ਮਨ ਦੇ ਨਾਲ ਵਿਚਾਰਾਂ ਕਰਕੇ ਫਿਰ ਉਸੇ ਹੀ ਪੁਰੀ ਦੇ ਵਿੱਚ ਉਧਰ ਹੀ ਟਿਕ ਕੇ ਰਹਿਣ ਲੱਗਾ।
ਆਦਿਕ ਦਰ ਬਨਿਤ ਆਵੈ ਪਾਸ, ਲਿਆਏ ਉਪਾਇਨ ਸੰਗਤ ਰਾਸ।
ਬਹੁਤੀ ਸਾਰੀ ਜਿਹੜੀ ਮਾਇਆ ਹੈ ਰੋਜ਼ ਹੀ ਰਾਮ ਰਾਏ ਦੇ ਕੋਲ ਪਹੁੰਚਦੀ ਹੈ, ਕਿਉਂਕਿ ਬਹੁਤ ਸਾਰੀ ਜਿਹੜੀ ਰਾਮ ਰਾਏ ਦੀ ਸੰਗਤ ਹੈ ਉਹ ਭੇਟਾਵਾਂ ਤੇ ਮਾਇਆ ਅਰਪਣ ਕਰਦੀ।
ਜਿਮ ਸਤ ਗੁਰ ਕੇ ਘਰ ਕੀ ਰੀਤ, ਤਿਮ ਗੁਰ ਬਾਣਿਓ ਕਰਤ ਰਹਿ ਨੀਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਜਿਸ ਤਰ੍ਹਾਂ ਦੀ ਸਤਿਗੁਰੂ ਦੇ ਘਰ ਦੀ ਰੀਤੀ ਹੈ ਉਸੇ ਰੀਤੀ ਦੇ ਨਾਲ ਆਪ ਗੁਰੂ ਬਣ ਕੇ ਬੈਠਦਾ ਹੈ ਤੇ ਬਹੁਤ ਸਾਰੇ ਲੋਕ ਆਣ ਕੇ ਨਮਸਕਾਰਾਂ ਕਰਦੇ।
ਬ੍ਰਿੰਦ ਮਸੰਦ ਮੇਵੜੇ ਪਾਏ, ਸਿੱਖਿਆਣ ਤੇ ਨਿਤ ਧਨ ਕੋ ਲੀਏ।
ਬਹੁਤੇ ਸਾਰੇ ਰਾਮ ਰਾਏ ਨੇ ਆਪਣੇ ਮਸੰਦ ਥਾਪੇ ਨੇ, ਬਹੁਤੇ ਸਾਰੇ ਮੇਵੜੇ ਨੇ ਅਰਦਾਸੀਏ ਨੇ ਜਿਹੜੇ ਕਿ ਸਿੱਖਾਂ ਤੋਂ ਨਿਤ ਪ੍ਰਤੀ ਰਾਮ ਰਾਏ ਦੇ ਵਾਸਤੇ ਧਨ ਦੀ ਉਗਰਾਹੀ ਕਰਦੇ ਨੇ।
ਅਜ਼ਮਤ ਬ੍ਰਿੰਦ ਦੇਖ ਬੇ ਕਰਕੇ, ਬਹੁ ਸੰਗਤ ਭੀ ਸੁਜਸ ਉਚਰ ਕੇ।
ਕਿਉਂਕਿ ਰਾਮ ਰਾਏ ਨੇ ਬਹੁਤ ਸਾਰੀਆਂ ਕਰਾਮਾਤਾਂ ਦਿਖਾਈਆਂ ਸਨ, ਉਹਨਾਂ ਕਰਾਮਾਤਾਂ ਨੂੰ ਦੇਖਣ ਕਰਕੇ ਬਹੁਤੇ ਸਾਰੇ ਲੋਕ ਰਾਮ ਰਾਏ ਦੇ ਸੇਵਕ ਬਣੇ ਔਰ ਸੰਗਤ ਦੇ ਵਿੱਚ ਸ਼ਾਮਲ ਹੋਏ। ਰਾਮ ਰਾਏ ਦਾ ਜਸ ਸਾਰੇ ਬਿਆਨ ਕਰਦੇ ਨੇ।
ਗਾਏ ਰਬਾਬੀ ਸ਼ਬਦ ਹਮੇਸ਼, ਬੈਠੇ ਮੰਜੀ ਹੋਏ ਸ਼ੁਭ ਬੇਸ਼।
ਜਿਹੜੇ ਰਬਾਬੀਏ ਨੇ, ਜਿਹੜੇ ਕੀਰਤਨੀਏ ਨੇ, ਉਹ ਹਮੇਸ਼ਾ ਰਾਮ ਰਾਏ ਦੇ ਅੱਗੇ ਕੀਰਤਨ ਕਰਦੇ ਨੇ ਤੇ ਆਪ ਪਲੰਗ ਦੇ ਉੱਤੇ ਬੈਠ ਕੇ ਉਹਨਾਂ ਸ਼ਬਦਾਂ ਨੂੰ ਸੁਣਦਾ, ਭਾਵ ਕਿ ਉਸੇ ਤਰ੍ਹਾਂ ਦੀ ਰੀਤੀ ਅਪਣਾ ਲਈ ਹੈ ਜਿਸ ਤਰ੍ਹਾਂ ਸਤਿਗੁਰੂ ਸਹਿਬਾਨ ਦੀ।
ਕਰਤ ਖਰੇ ਅਰਦਾਸ ਅਗਾਰੀ, ਸਹਿਤ ਪ੍ਰੇਮ ਕੇ ਹੋਏ ਬਲੇ ਹਾਰੀ।
ਲੋਕ ਆਣ ਆਣ ਕੇ ਰਾਮ ਰਾਏ ਦੇ ਚਰਨਾਂ ਦੇ ਵਿੱਚ ਆਪਣੀਆਂ ਅਰਦਾਸਾਂ ਕਰਦੇ ਨੇ, ਆਪਣੀਆਂ ਅਰਜ਼ਾਂ ਕਰਦੇ ਨੇ, ਸਹਿਤ ਪ੍ਰੇਮ ਦੇ ਸਾਰੇ ਰਾਮ ਰਾਏ ਦੇ ਉੱਤੋਂ ਬਲਿਹਾਰ ਜਾਂਦੇ ਨੇ।
ਇੱਕ ਸਤ ਗੁਰ ਸੁਤ ਹੋਵਣ ਕਰਕੇ, ਗੁਰ ਕਹਾਏ ਅਜਮਤ ਸੋ ਦਿਖੈ ਕੈ।
ਕਵੀ ਜੀ ਲਿਖਦੇ ਨੇ ਕਿ ਇੱਕ ਤੇ ਸਤਿਗੁਰੂ ਜੀ ਦਾ ਸਪੁੱਤਰ ਹੈ, ਇਸ ਕਰਕੇ ਉਹਦੀ ਬਹੁਤ ਜ਼ਿਆਦਾ ਮਾਨਤਾ ਹੈ, ਤੇ ਦੂਸਰਾ ਉਹਦੇ ਵਿੱਚ ਕਰਾਮਾਤਾਂ ਬਹੁਤੀਆਂ ਨੇ, ਇਹਨਾਂ ਦੋਵਾਂ ਕਾਰਨਾਂ ਦੇ ਕਰਕੇ ਉਹ ਆਪਣੇ ਆਪ ਨੂੰ ਗੁਰੂ ਕਹਾਉਂਦਾ।
ਅਧਿਕ ਸਮਾਜ ਬਦਿਓ ਸਭ ਭਾਂਤੀ, ਦੇਸ਼ ਬਦੇਸ਼ਣ ਭਾਵ ਆਤੀ।
ਇਸ ਤਰੀਕੇ ਦੇ ਨਾਲ ਵੱਡਾ ਸਾਜੋ ਸਮਾਨ ਤੇ ਜਸ ਰਾਮ ਰਾਏ ਦਾ ਵਧਿਆ ਹੈ, ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੜਾ ਪ੍ਰਗਟ ਹੋਇਆ ਰਾਮ ਰਾਏ।
ਨੌ ਰੰਗ ਨਿਕਟ ਰਹਿਓ ਚਿਰ ਕਾਲ, ਪਹੁੰਚੈ ਟਿਗ ਨਿਤ ਆਦਰ ਨਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਬਾਅਦ ਬਹੁਤ ਲੰਮਾ ਸਮਾਂ ਤੱਕ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਹੀ ਰਾਮ ਰਾਏ ਟਿਕਿਆ ਰਿਹਾ, ਨਿਤ ਹੀ ਦਰਬਾਰ ਦੇ ਵਿੱਚ ਆਦਰ ਸਤਿਕਾਰ ਦੇ ਨਾਲ ਪਹੁੰਚਦਾ ਰਿਹਾ।
ਬਾਦੀ ਦੁਸ਼ਟ ਬਿਸਾਲ ਦਬਾਏ,
ਚਹਿ ਬੁਰੋ ਪਰ ਬਸ ਨਾ ਬਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਝਗੜਾਲੂ ਸਨ, ਜਿਹੜੇ ਰਾਮ ਰਾਏ ਦੇ ਦੁਸ਼ਮਣ ਸਨ, ਉਹ ਬਹੁਤਾ ਜ਼ਿਆਦਾ ਚਾਹੁੰਦੇ ਰਹੇ ਰਾਮ ਰਾਏ ਦਾ ਬੁਰਾ ਕਰਨਾ, ਪਰ ਉਹ ਬੁਰਾ ਕਰ ਨਾ ਸਕੇ। ਉਹਨਾਂ ਦਾ ਰਾਮ ਰਾਏ ਦੇ ਅੱਗੇ ਕੋਈ ਵਸ ਨਾ ਚੱਲਿਆ। ਰਾਮ ਰਾਏ ਨੇ ਸਾਰਿਆਂ ਨੂੰ ਦਬਾ ਕੇ ਰੱਖਿਆ। ਜਿਮ ਸੂਬੇ ਪਤ ਸ਼ਾਹੀ ਆਵਤ, ਸੇਵਕਾ ਰੂੜ ਸਦਾ ਤਿਮ ਜਾਵਤ। ਕਵੀ ਜੀ ਲਿਖਦੇ ਨੇ ਕਿ ਜਿਵੇਂ ਬਾਦਸ਼ਾਹ ਦੇ ਸੂਬੇ ਆਉਂਦੇ ਸਨ ਸ਼ਾਹੀ ਠਾਠ ਦੇ ਨਾਲ, ਇਸੇ ਤਰੀਕੇ ਦੇ ਨਾਲ ਪਾਲਕੀ ਦੀ ਅਸਵਾਰੀ ਕਰਕੇ ਹਮੇਸ਼ਾ ਰਾਮ ਰਾਏ ਦਰਬਾਰ ਦੇ ਵਿੱਚ ਪਹੁੰਚਦਾ। ਕਵ ਸੰਤੋਖ ਸਿੰਘ ਸਤ ਗੁਰ ਨੰਦ, ਸਕਲ ਸਮਾਜ ਬਿਰਦਾਏ ਬਿਲੰਦ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ ਕਿ ਸਤਿਗੁਰੂ ਦੇ ਸੁਪੁੱਤਰ ਰਾਮ ਰਾਏ ਨੇ ਆਪਣਾ ਸਾਜੋ ਸਮਾਨ ਬਹੁਤ ਜ਼ਿਆਦਾ ਉੱਚਾ ਸਾਰਿਆਂ ਤੋਂ ਵਧਾਇਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪੁੰਨ ਕੇਤਕ ਦਿਨ ਬਿਤ ਗਏ, ਹੱਠ ਤੇ ਫਿਰਿਓ ਸੁਭਾਏ, ਬੱਡਤਾ ਪਿਤ ਕੀ ਸਿਮਰੇ ਔਰ ਮਿਲਨ ਚਾਹੇ ਉਪਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੰਮੇ ਦਿਨਾਂ ਤੱਕ ਇਸ ਤਰ੍ਹਾਂ ਦਾ ਸਿਲਸਿਲਾ ਜਾਰੀ ਰਿਹਾ, ਪਰ ਆਖਰਕਾਰ ਕਵੀ ਜੀ ਲਿਖਦੇ ਨੇ ਕਿ ਹੱਠ ਜਿਹੜਾ ਰਾਮ ਰਾਏ ਨੇ ਧਾਰਨ ਕੀਤਾ ਸੀ ਕਿ ਜੇ ਪਿਤਾ ਨੇ ਕਹਿ ਦਿੱਤਾ ਮੇਰੇ ਮੱਥੇ ਨਾ ਲੱਗੀ ਤੇ ਮੈਨੂੰ ਲੋੜ ਹੀ ਕੀ ਹੈ ਜਾਣ ਦੀ, ਕੀ ਲੋੜ ਹੈ ਮਾਫ਼ੀ ਮੰਗਣ ਦੀ, ਇਸ ਕਰਕੇ ਇਸ ਤਰ੍ਹਾਂ ਦਾ ਉਹਨੇ ਹੱਠ ਧਾਰਨ ਕੀਤਾ ਸੀ ਕਿ ਜੇ ਉਹਨਾਂ ਕਹਿ ਦਿੱਤਾ ਤੇ ਮੈਂ ਵੀ ਨਹੀਂ ਜਾਣਾ। ਪਰ ਕਵੀ ਜੀ ਲਿਖਦੇ ਨੇ ਹੱਠ ਤੇ ਫਿਰੇ ਉਹ ਸਵਾਏ। ਆਖਰਕਾਰ ਹੌਲੀ ਹੌਲੀ ਜਿਹੜਾ ਮਨ ਦੇ ਵਿੱਚ ਹੱਠ ਧਾਰਨ ਕੀਤਾ ਸੀ, ਜਿਹੜੀ ਜ਼ਿੱਦ ਫੜੀ ਹੋਈ ਸੀ, ਉਹਦੇ ਤੋਂ ਸੁਭਾਅ ਬਦਲ ਗਿਆ। ਬੜਤਾ ਪਿਤ ਕੀ ਸਿਮਰੇ ਔਰ ਮਿਲਣ ਚਾਹੇ ਉਪਜਾਏ। ਆਖਰਕਾਰ ਰਾਮ ਰਾਏ ਦੇ ਮਨ ਦੇ ਵਿੱਚ ਸਤਿਗੁਰੂ ਪਿਤਾ ਦੀਆਂ ਵਡਿਆਈਆਂ ਪ੍ਰਗਟ ਹੋਈਆਂ, ਉਹਨਾਂ ਨੂੰ ਯਾਦ ਕੀਤਾ ਤੇ ਹੁਣ ਰਾਮ ਰਾਏ ਦਾ ਜੀ ਕਰਦਾ ਕਿ ਮੈਂ ਸਤਿਗੁਰਾਂ ਨੂੰ ਮਿਲਾਂ। ਸ੍ਰੀ ਸਤਿਗੁਰ ਨਿਜ ਪਿਤਾ ਕੋ, ਕ੍ਰੋਧ ਸੁਣਿਓ ਦੁੱਖ ਪਾਏ, ਕਹਾਂ ਬਾਤ ਬਿਪਰੈ ਭਈ, ਨਿਸ ਦਿਨ ਬਹੁ ਪਛਤਾਏ। ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਕ੍ਰੋਧ ਨੂੰ ਧਾਰਨ ਕੀਤਾ ਸੀ ਤੇ ਉਸ ਕ੍ਰੋਧ ਦੇ ਬਚਨ ਜਦੋਂ ਸੁਣੇ ਸੀ ਰਾਮ ਰਾਏ ਨੇ ਤੇ ਮਨ ਦੇ ਵਿੱਚ ਬੜਾ ਦੁੱਖ ਲੱਗਾ ਕਿ ਸਤਿਗੁਰਾਂ ਨੇ ਮੈਨੂੰ ਕਿਸ ਤਰ੍ਹਾਂ ਦਾ ਹੁਕਮ ਭੇਜ ਦਿੱਤਾ। ਕਹਾਂ ਬਾਤ ਬਿਪਰੈ ਭਈ, ਨਿਸ ਦਿਨ ਬਹੁ ਪਛਤਾਏ। ਹੁਣ ਰਾਤ ਤੇ ਦਿਨ ਬਹੁਤਾ ਜ਼ਿਆਦਾ ਪਛਤਾਉਂਦਾ ਰਹਿੰਦਾ ਹੈ ਕਿ ਕਿਸ ਤਰ੍ਹਾਂ ਦੀ ਪੁੱਠੀ ਗੱਲ ਆਣ ਕੇ ਬਣ ਗਈ ਹੈ ਕਿ ਸਤਿਗੁਰਾਂ ਦੀਆਂ ਖੁਸ਼ੀਆਂ ਲੈ ਕੇ ਆਇਆ ਸਾਂ ਤੇ ਅੱਜ ਸਤਿਗੁਰੂ ਦੀ ਮੇਰੇ ਤੇ ਪੂਰੀ ਨਾਰਾਜ਼ਗੀ ਹੈ। ਆਵ ਕਰ ਤਬ ਹੈ ਕਿਆ ਮੋਹੀ, ਹਿਰਦੈ ਵਿਚਾਰਤ ਸੰਕਟ ਹੋਹੀ। ਹੁਣ ਸੋਚਦਾ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ। ਹਿਰਦੇ ਦੇ ਵਿੱਚ ਵਿਚਾਰ ਵਿਚਾਰ ਕੇ ਬਹੁਤਾ ਜ਼ਿਆਦਾ ਰਾਮ ਰਾਏ ਦੇ ਸੰਕਟ ਪੈਦਾ ਹੁੰਦਾ ਹੈ, ਦੁੱਖ ਲੱਗਦਾ। ਜਾਵੋ ਪਿਤ ਸਮੀਪ ਇੱਕ ਵਾਰੀ, ਬਖਸ਼ਾਵੋ ਕਰ ਜੋਰ ਆਗਾਰੀ। ਰਾਮ ਰਾਏ ਜੀ ਸੋਚਦੇ ਨੇ ਮਨ ਦੇ ਵਿੱਚ ਕਿ ਮੈਨੂੰ ਚਾਹੀਦਾ ਇੱਕ ਵਾਰੀ ਪਿਤਾ ਸਤਿਗੁਰੂ ਜੀ ਦੇ ਕੋਲ ਜਾਵਾਂ ਤੇ ਜਿਹੜੀ ਮੈਂ ਭੁੱਲ ਕਰ ਚੁੱਕਾ ਹਾਂ ਉਸ ਦੀ ਮਾਫ਼ੀ ਮੰਗਾਂ। ਹੋ ਸਕਦਾ ਕਿ ਸਤਿਗੁਰੂ ਜੀ ਮੈਨੂੰ ਮਾਫ਼ ਕਰ ਦੇਣ। ਇਮ ਨਿਸਚੇ ਕਰਕੇ ਬਹੁ ਪਾਏ, ਗੁਰਸੁਤ ਰਾਮ ਰਾਏ ਪਛਤਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਦਾ ਸਪੁੱਤਰ ਰਾਮ ਰਾਏ ਬਹੁਤਾ ਜ਼ਿਆਦਾ ਪਛਤਾਇਆ। ਆਖਰਕਾਰ ਉਹਨੇ ਮਨ ਦੇ ਵਿੱਚ ਇਹ ਵਿਚਾਰਿਆ ਕਿ ਮੈਨੂੰ ਚਾਹੀਦਾ ਕਿ ਸਤਿਗੁਰਾਂ ਦੇ ਕੋਲ ਜਾ ਕੇ ਬਖਸ਼ਬੰਦੀ ਕਰਵਾਵਾਂ। ਇਸ ਗੱਲ ਦੇ ਉੱਤੇ ਉਹਨੇ ਆਪਣਾ ਪੂਰਾ ਨਿਸ਼ਚਾ ਬਣਾ ਲਿਆ। ਨੌ ਰੰਗ ਸੰਗ ਕਯੋ ਬਚ ਐਸੇ, ਅਬ ਰੁਖ ਸਦ ਦਿਓ ਜੈਸੇ ਕੈਸੇ। ਰਾਮ ਰਾਏ ਨੇ ਯਕੀਨੀ ਇਸ ਗੱਲ ਨੂੰ ਬਣਾਇਆ ਕਿ ਮੈਂ ਹੁਣ ਸਤਿਗੁਰਾਂ ਦੇ ਕੋਲ ਇੱਕ ਵਾਰੀ ਜ਼ਰੂਰ ਜਾਵਾਂਗਾ, ਜਾ ਕੇ ਮਾਫ਼ੀ ਮੰਗਾਂਗਾ। ਇਸ ਵਿਚਾਰਧਾਰਾ ਨੂੰ ਬਣਾ ਕੇ ਔਰੰਗਜ਼ੇਬ ਦੇ ਕੋਲ ਪਹੁੰਚਿਆ ਹੈ, ਜਾ ਕੇ ਉਹਨੂੰ ਕਹਿਣ ਲੱਗਾ, ਅਬ ਰੁਖਸਤ ਦਿਓ ਜੈਸੇ ਕੈਸੇ। ਬਾਦਸ਼ਾਹ ਨੂੰ ਕਹਿੰਦਾ ਕਿ ਹੁਣ ਮੈਂ ਵਾਪਸ ਸਤਿਗੁਰਾਂ ਦੇ ਕੋਲ ਪਹੁੰਚਣਾ ਹੈ, ਇਸ ਕਰਕੇ ਮੈਨੂੰ ਰੁਖਸਤ ਕਰੋ, ਮੈਨੂੰ ਵਿਦਾਇਗੀ ਦਿਓ। ਸ਼ਾਹ ਨਮਨ ਕਹਿ ਬਣਾਏ ਤੁਮਰੇ ਦਰਸ਼ਨ ਕੀ ਮੁਝ ਚਾਹੇ। ਅੱਗੋਂ ਬਾਦਸ਼ਾਹ ਕਹਿੰਦਾ ਨਹੀਂ, ਮੈਂ ਤੈਨੂੰ ਜਾਣ ਦੀ ਆਗਿਆ ਦੇ ਨਹੀਂ ਸਕਦਾ, ਕਿਉਂਕਿ ਤੇਰੇ ਦਰਸ਼ਨ ਕਰਨ ਦੀ ਮੇਰੇ ਮਨ ਦੇ ਵਿੱਚ ਬਹੁਤੀ ਚਾਹ ਹੈ। ਰਹੋ ਕਿਤਕ ਦਿਨ ਇਹਾਂ ਗਜਾਰੋ ਮੋਹ ਹਰਖ ਕਰ ਪੁਨੈ ਪਧਾਰੋ। ਬਾਦਸ਼ਾਹ ਨੇ ਆਖਿਆ ਕਿ ਹੋਰ ਬਹੁਤੇ ਸਾਰੇ ਦਿਨ ਮੇਰੇ ਕੋਲ ਰਵੋ ਔਰ ਮੈਨੂੰ ਖੁਸ਼ ਕਰਕੇ ਜਦੋਂ ਮੈਂ ਰੱਜ ਜਾਵਾਂਗਾ, ਖੁਸ਼ ਹੋ ਜਾਵਾਂਗਾ, ਫੇਰ ਤੁਸੀਂ ਜਾਇਓ। ਚਤਰ ਪੰਚ ਦਿਨ ਬੂਝਤ ਰਹੇ ਰੁਖਸਤ ਕਰਨ ਸ਼ਾਹ ਨਹੀਂ ਕਹੇ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ, ਚਾਰ ਪੰਜ ਦਿਨ ਲੰਘ ਗਏ ਨੇ, ਰੋਜ਼ ਹੀ ਜਾਣ ਦੀ ਆਗਿਆ ਮੰਗਦਾ ਰਾਮ ਰਾਏ, ਪਰ ਅੱਗੋਂ ਉਹ ਪ੍ਰੇਮ ਦੇ ਨਾਲ ਰੋਕ ਲੈਂਦਾ ਹੈ ਕਿ ਨਹੀਂ, ਮੈਨੂੰ ਤੁਹਾਡੇ ਦਰਸ਼ਨਾਂ ਦੀ ਬੜੀ ਲੋੜ ਹੈ, ਹੋਰ ਥੋੜੇ ਦਿਨ ਰਵੋ। ਇਸ ਤਰ੍ਹਾਂ ਕਰਕੇ ਉਹ ਜਾਣ ਨਹੀਂ ਦਿੰਦਾ। ਤਬ ਸ੍ਰੀ ਰਾਮ ਰਾਏ ਅਕੁਲਾਏ ਹਮੈ ਜ਼ਰੂਰ ਬਣੈ ਤਹੈ ਜਾਏ। ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਬਹੁਤ ਹੀ ਜ਼ਿਆਦਾ ਵਿਆਕਲ ਹੋ ਗਿਆ, ਹਮੇ ਜ਼ਰੂਰ ਬਣੈ ਤਹਿ ਜਾਏ, ਸੋਚਣ ਲੱਗਾ ਕਿ ਮੈਨੂੰ ਤੇ ਜ਼ਰੂਰ ਹੀ ਛੇਤੀ ਤੋਂ ਛੇਤੀ ਸਤਿਗੁਰਾਂ ਦੇ ਕੋਲ ਜਾਣਾ ਬਣਦਾ ਹੈ, ਤੇ ਕਹਿੰਦਾ ਕਿ ਤੂੰ ਹੋਰ ਹੈ। ਇੱਕ ਦਿਨ ਸ਼ਾਹ ਸ਼ਿਕਾਰ ਸਿਧਾਇਓ ਬੋਲ ਗੁਰੂ ਸੁਤ ਸੰਗ ਬੁਲਾਇਓ। ਇੱਕ ਦਿਨ ਕਵੀ ਜੀ ਲਿਖਦੇ ਨੇ ਕਿ ਬਾਦਸ਼ਾਹ ਸ਼ਿਕਾਰ ਖੇਡਣ ਦੇ ਵਾਸਤੇ ਚੱਲਿਆ ਤੇ ਗੁਰੂ ਦੇ ਸਪੁੱਤਰ ਨੂੰ ਭਾਵ ਕੇ ਰਾਮ ਰਾਏ ਨੂੰ ਵੀ ਉਸਨੇ ਆਪਣੇ ਨਾਲ ਬੁਲਾ ਲਿਆ। ਜਹਾਂ ਸ਼ਿਕਾਰ ਗਾਹ ਤਹਿ ਗਏ ਜੀਵ ਕਾਤ ਹਿਤ ਵਿਚਰਤ ਪਏ। ਜਦੋਂ ਸ਼ਿਕਾਰ ਗਾਹ ਦੇ ਵਿਚ ਪਹੁੰਚੇ ਨੇ, ਭਾਵ ਕੇ ਜਿੱਥੇ ਸ਼ਿਕਾਰ ਖੇਡਣਾ ਸੀ ਉਥੇ ਪਹੁੰਚੇ ਨੇ, ਬਹੁਤੇ ਸਾਰੇ ਜੀਵਾਂ ਦਾ ਘਾਤ ਕਰਨ ਦੇ ਵਾਸਤੇ ਇਧਰ ਉਧਰ ਜੰਗਲ ਦੇ ਵਿਚ ਵਿਚਰੇ। ਤਬ ਸ੍ਰੀ ਰਾਮ ਰਾਏ ਰਿਸ ਆਈ ਮਹਾ ਘਟਾ ਕੰਨ ਕੀ ਘੁੰਮ ਡਾਈ। ਉਸ ਵੇਲੇ ਰਾਮ ਰਾਏ ਨੂੰ ਬਹੁਤ ਹੀ ਜ਼ਿਆਦਾ ਬਾਦਸ਼ਾਹ ਦੇ ਉੱਤੇ ਗੁੱਸਾ ਆਇਆ ਔਰ ਉਸਨੇ ਆਪਣੀ ਕਰਾਮਾਤ ਦੇ ਨਾਲ ਬਹੁਤ ਕਾਲੀ ਜਿਹੜੀ ਘਟਾ ਸੀ ਆਕਾਸ਼ ਦੇ ਵਿਚ ਲੈ ਆਂਦੀ। ਅਧਿਕ ਬੇਗ ਤੇ ਪਵਨ ਚਲਾਇਓ ਮਹਾ ਤੂਲ ਜੁੱਤ ਡਰ ਉਪ ਜਾਇਓ। ਕਾਲੀ ਘਟਾ ਚੜ ਕੇ ਆ ਗਈ ਹੈ, ਬਹੁਤ ਤੇਜ ਹਨੇਰੀ ਚੱਲਣ ਲੱਗ ਪਈ ਹੈ, ਜਿਸ ਹਨੇਰੀ ਦੇ ਵਿਚ ਬਹੁਤ ਸਾਰੀ ਧੂੜ ਮਿੱਟੀ ਤੇ ਕੰਕਰਾਂ ਉੱਡਣ ਲੱਗੀਆਂ। ਵੇਖਣ ਦੇ ਨਾਲ ਤੇ ਉਸ ਗੱਲ ਨੂੰ ਸਹਾਰਨ ਦੇ ਨਾਲ ਮਨ ਦੇ ਵਿਚ ਡਰ ਪੈਦਾ ਹੁੰਦਾ।
ਔਰਨ ਕੀ ਬਰਖਾ ਵੱਡ ਪਈ ਲੱਗੇ ਦੇਹ ਪਰ ਪੀਰਾ ਦਈ।
ਥੋੜੀ ਹੀ ਦੇਰ ਤੋਂ ਬਾਅਦ ਬਹੁਤ ਵੱਡੇ ਵੱਡੇ ਗੜਿਆਂ ਦੀ ਵਰਖਾ ਪੈਣੀ ਸ਼ੁਰੂ ਹੋ ਗਈ ਹੈ, ਜਿਹਦੇ ਉੱਤੇ ਵੀ ਗੜਾ ਲੱਗਦਾ ਉਹਦੀ ਦੇਹ ਦੇ ਉੱਤੇ ਜ਼ਖਮ ਕਰ ਦਿੰਦਾ। ਬਹੁਤ ਸਾਰੀ ਪੀੜਾ ਉਸ ਵੇਲੇ ਹਰ ਇੱਕ ਨੂੰ ਹੋਈ।
ਅਵਰੰਗ ਕਹੂੰ ਮਹਿਦ ਅਕਲਾਵਾ ਲਸ਼ਕਰ ਭਗਿਓ ਮਹਾ ਦੁਖ ਪਾਵਾ।
ਔਰੰਗਜ਼ੇਬ ਬਾਦਸ਼ਾਹ ਵੀ ਬਹੁਤ ਜ਼ਿਆਦਾ ਵਿਆਕਲ ਹੋਇਆ, ਜਿੰਨੀ ਬਾਦਸ਼ਾਹ ਦੀ ਸੈਨਾ ਸੀ ਉਹ ਸਾਰੀ ਦੀ ਸਾਰੀ ਦੁੱਖ ਪਾ ਕੇ ਦੌੜ ਗਈ।
ਨਹੀਂ ਸ਼ਾਹ ਕਿਤ ਪਾਇ ਵਠੌਰ ਪਵਨ ਤੂਲ ਔਰਨ ਤੇ ਬੌਰ।
ਬਾਦਸ਼ਾਹ ਨੂੰ ਵੀ ਕਿਤੇ ਓਟ ਦਾ ਸਹਾਰਾ ਨਹੀਂ ਮਿਲਦਾ, ਹਨੇਰੀ ਦੇ ਨਾਲ ਧੂੜ ਮਿੱਟੀ ਦੇ ਨਾਲ ਤੇ ਗੜਿਆਂ ਦੇ ਨਾਲ ਬਾਦਸ਼ਾਹ ਵੀ ਡੌਰਾ ਭੌਰਾ ਹੋ ਗਏ।
ਜਹ ਸ੍ਰੀ ਰਾਮ ਰਾਏ ਥਿਰ ਰਹੇ ਤਹ ਨਹੀਂ ਓਰਾ ਪਵਨ ਨਾ ਬਹੇ।
ਕਵੀ ਜੀ ਲਿਖਦੇ ਨੇ ਭਾਵੇਂ ਕਿ ਹਰ ਇੱਕ ਦੇ ਉੱਤੇ ਇਸ ਤਰ੍ਹਾਂ ਦਾ ਸੰਕਟ ਹੈ, ਪਰ ਜਿੱਥੇ ਰਾਮ ਰਾਏ ਜੀ ਖਲੋਤੇ ਹੋਏ ਨੇ ਉੱਥੇ ਕੋਈ ਹਨੇਰੀ ਨਹੀਂ ਚੱਲਦੀ ਤੇ ਕੋਈ ਉੱਥੇ ਗੜਿਆਂ ਦੀ ਵਰਖਾ ਵੀ ਨਹੀਂ ਹੋ ਰਹੀ।
ਕਿਤਕ ਕਾਲ ਲਓ ਇਤ ਉਤ ਫਿਰ ਕੇ ਆਵਤ ਪਾਸ ਮੀਪ ਸੁਤ ਗੁਰ ਕੇ।
ਬਾਦਸ਼ਾਹ ਕਾਫੀ ਦੇਰ ਤੱਕ ਇਧਰ ਉਧਰ ਫਿਰਦਾ ਰਿਹਾ, ਫਿਰਦਾ ਫਿਰਾਉਂਦਾ ਹੋਇਆ ਉੱਥੇ ਪਹੁੰਚਿਆ ਜਿੱਥੇ ਕਿ ਰਾਮ ਰਾਏ ਜੀ ਖਲੋਤੇ ਸਨ।
ਦੇਖ ਸ਼ਾਹ ਨੇ ਹਿਰਦੈ ਵਿਚਾਰਾ, ਇਹਨੋ ਕ੍ਰੋਧ ਕੁਛ ਮੋਹ ਪਰ ਧਾਰਾ।
ਜਦੋਂ ਬਾਦਸ਼ਾਹ ਨੇ ਦੇਖਿਆ ਕਿ ਸਾਡੇ ਉੱਤੇ ਤੇ ਸਾਰਾ ਸੰਕਟ ਹੈ, ਤੇ ਜਿੱਥੇ ਖਲੋਤਾ ਹੋਇਆ ਉੱਥੇ ਕੋਈ ਗੜਾ ਨਹੀਂ ਵਰਦਾ, ਉੱਥੇ ਕੋਈ ਹਨੇਰੀ ਨਹੀਂ ਚੱਲ ਰਹੀ, ਉਸ ਵੇਲੇ ਦੇਖਦਿਆਂ ਸਾਰ ਹੀ ਮਨ ਦੇ ਵਿੱਚ ਬਾਦਸ਼ਾਹ ਦੇ ਵਿਚਾਰ ਪੈਦਾ ਹੋਈ ਹੈ ਕਿ ਮੈਨੂੰ ਲੱਗਦਾ ਹੈ ਮੇਰੇ ਉੱਤੇ ਰਾਮ ਰਾਏ ਨੇ ਕ੍ਰੋਧ ਨੂੰ ਧਾਰਨ ਕੀਤਾ ਹੈ, ਗੁੱਸਾ ਕੀਤਾ ਹੈ।
ਰੁਖ ਸਦ ਮਾਂਗਤ ਮੈਂ ਨਹੀਂ ਦੀਨ, ਯਾਂ ਤੇ ਮਮ ਐਸੀ ਗਤ ਕੀਨ।
ਸੋਚਣ ਲੱਗਾ ਬਾਦਸ਼ਾਹ ਕਿ ਮੇਰੇ ਤੋਂ ਜਾਣ ਦੀ ਰੁਖਸਤ ਮੰਗਦਾ ਸੀ, ਆਗਿਆ ਮੰਗਦਾ ਸੀ, ਪਰ ਮੈਂ ਜਾਣ ਦੀ ਆਗਿਆ ਨਹੀਂ ਦਿੱਤੀ, ਇਸ ਕਰਕੇ ਮੇਰੀ ਇਸ ਤਰ੍ਹਾਂ ਦੀ ਹਾਲਤ ਇਸ ਨੇ ਕੀਤੀ।
ਨਮਰ ਹੋਏ ਕਰ ਬਾਕ ਬਖਾਨਾ, ਸ਼ੌਕ ਦਰਸ ਕੋ ਮੋਹੇ ਮਹਾਨਾ।
ਬੜੀ ਨਿਮਰਤਾ ਦੇ ਨਾਲ ਫਿਰ ਬਾਦਸ਼ਾਹ ਨੇ ਅਰਜ ਕੀਤੀ ਹੈ ਰਾਮ ਰਾਏ ਜੀ ਦੇ ਚਰਨਾਂ ਦੇ ਵਿੱਚ ਕਿ ਤੁਹਾਡੇ ਦਰਸ਼ਨਾਂ ਦਾ ਮੇਰੇ ਮਨ ਦੇ ਵਿੱਚ ਵੱਡਾ ਸ਼ੌਕ ਸੀ, ਇਸ ਕਰਕੇ ਮੈਂ ਤੁਹਾਨੂੰ ਜਾਣਾ ਨਹੀਂ ਦੇਣਾ ਚਾਹੁੰਦਾ।
ਯਾਂ ਤੇ ਮੈਂ ਰੁਖਸਤ ਨਹੀਂ ਕਰੇ, ਆਪ ਤਿਮ ਕਰੋ ਜਥਾ ਔਰ ਧਰੇ।
ਇਸ ਕਰਕੇ ਮੈਂ ਤੁਹਾਨੂੰ ਰੁਖਸਤ ਨਹੀਂ ਕੀਤਾ, ਵਿਦਾ ਨਹੀਂ ਕੀਤਾ, ਪਰ ਤੁਸੀਂ ਹੁਣ ਜਿਸ ਤਰ੍ਹਾਂ ਤੁਹਾਡਾ ਜੀ ਕਰਦਾ ਉਸੇ ਤਰ੍ਹਾਂ ਕਰੋ।
ਪੁਣ ਤੂਰ ਨਹੀਂ ਦਰਸ਼ਨ ਦੀਜੈ, ਆਪਣੇ ਸਦਨ ਵਿਖੇ ਗਮ ਨੀਜੈ।
ਬਾਦਸ਼ਾਹ ਕਹਿੰਦਾ ਕਿ ਜੇਕਰ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ ਤੇ ਛੇਤੀ ਹੀ ਆਪਣੇ ਘਰ ਦੇ ਵਿੱਚ ਚਲੇ ਜਾਵੋ, ਪਰ ਮੇਰੀ ਇੱਕ ਬੇਨਤੀ ਜ਼ਰੂਰ ਹੈ ਕਿ ਛੇਤੀ ਤੋਂ ਛੇਤੀ ਦੁਬਾਰਾ ਫੇਰ ਆਣ ਕੇ ਮੈਨੂੰ ਦਰਸ਼ਨ ਦਿਓ।
ਤਵ ਸ੍ਰੀ ਰਾਮ ਰਾਏ ਮੁਸਕਾਨੇ, ਤੋਵ ਮਨ ਬਹੁ ਹੰਕਾਰ ਕੋ ਠਾਨੇ।
ਉਸ ਵੇਲੇ ਰਾਮ ਰਾਏ ਨੇ ਮੁਸਕਰਾ ਕੇ ਆਖਿਆ ਕਿ ਹੇ ਬਾਦਸ਼ਾਹ, ਤੇਰੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੋ ਗਿਆ ਸੀ।
ਜਿਸ ਸੈਨਾ ਤੇ ਲਖੈ ਬਡੇਰੇ, ਸੋ ਅਬ ਕਹਾ ਨ ਦੀਖਤ ਨੇਰੇ।
ਰਾਮ ਰਾਏ ਨੇ ਆਖਿਆ ਕਿ ਜਿਹੜੀ ਸੈਨਾ ਦੇ ਸਿਰ ਦੇ ਉੱਤੇ ਤੂੰ ਆਪਣੇ ਆਪ ਨੂੰ ਬਹੁਤ ਵੱਡਾ ਬਾਦਸ਼ਾਹ ਕਹਾਉਂਦਾ ਹੈ, ਦੱਸ ਉਹ ਤੇਰੀ ਸੈਨਾ ਇਸ ਵੇਲੇ ਕਿੱਥੇ ਹੈ? ਕੋਈ ਲਾਗੇ ਨਹੀਂ ਦਿਸਦਾ, ਕੌਣ ਤੇਰੀ ਰੱਖਿਆ ਕਰ ਸਕਦਾ?
ਯਾਂ ਤੇ ਸਭ ਖੁਦਾਏ ਕੇ ਹੱਥ, ਕਹਾਂ ਹੋਏ ਤਨ ਦਲ ਬਲ ਸਾਥ।
ਇਸ ਕਰਕੇ ਰਾਮ ਰਾਏ ਜੀ ਕਹਿੰਦੇ ਨੇ ਕਿ ਬਾਦਸ਼ਾਹ ਸਾਰਾ ਕੁਝ ਖੁਦਾ ਦੇ ਹੱਥ ਦੇ ਵਿੱਚ ਹੈ, ਅੱਲਾ ਪਾਕ ਦੇ ਹੱਥ ਦੇ ਵਿੱਚ ਸਾਰੀਆਂ ਤਾਕਤਾਂ ਨੇ। ਕਹਾਂ ਹੋਏ ਧਨ ਦਲ ਬਲ ਸਾਥ, ਧਨ ਦੇ ਨਾਲ, ਬਲ ਦੇ ਨਾਲ ਤੇ ਦਲ ਦੇ ਨਾਲ ਭਾਵ ਕੇ ਫੌਜ ਦੇ ਨਾਲ ਮਨੁੱਖ ਕੁਝ ਨਹੀਂ ਕਰ ਸਕਦਾ ਜੇਕਰ ਖੁਦਾ ਦੀ ਮਿਹਰ ਨਾ ਹੋਵੇ।
ਅਬ ਹਮ ਪਿਤ ਸਤ ਗੁਰ ਟਿਗ ਜਾਵੇ, ਦਰਸ਼ਨ ਦੇਖੈ ਸੀਸ ਨਿਵਾਵੇ।
ਰਾਮ ਰਾਏ ਜੀ ਕਹਿੰਦੇ ਨੇ ਕਿ ਹੁਣ ਮੈਂ ਆਪਣੇ ਪਿਤਾ ਸਤਿਗੁਰੂ ਦੇ ਕੋਲ ਜਾਵਾਂਗਾ, ਉਹਨਾਂ ਦਾ ਪਾਵਨ ਪਵਿੱਤਰ ਜਾ ਕੇ ਦਰਸ਼ਨ ਕਰਾਂਗਾ, ਉਹਨਾਂ ਦੇ ਚਰਨਾਂ ਦੇ ਉੱਤੇ ਆਪਣੇ ਸਿਰ ਨੂੰ ਝੁਕਾਵਾਂਗਾ। ਹੁਣ ਰਾਮ ਰਾਏ ਜੀ ਦਾ ਜਿਹੜਾ ਮਨ ਹੈ ਬਹੁਤ ਹੀ ਜ਼ਿਆਦਾ ਦਰਵਿਆ ਹੋਇਆ, ਸਤਿਗੁਰਾਂ ਦੇ ਮਿਲਣ ਦੇ ਵਾਸਤੇ ਉਹ ਬੜਾ ਵਿਆਕੁਲ ਹੈ, ਇਸ ਕਰਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ।
ਕਹਿੰਦਾ ਦਾਤਾ ਸਾਸ ਗਿਰਾਸ ਹਮਾਰੋ, ਸਰਵ ਭਾਂਤ ਸਮਰੱਥ ਗੁਰ ਪਾਰੋ।
ਰਾਮ ਰਾਏ ਜੀ ਕਹਿੰਦੇ ਨੇ ਕਿ ਮੇਰਾ ਜਿਹੜਾ ਸਤਿਗੁਰੂ ਹੈ ਉਹ ਮੇਰਾ ਦਾਤਾ ਹੈ, ਮੇਰੇ ਸਾਹਾਂ ਦਾ ਵੀ ਔਰ ਮੇਰੇ ਗਿਰਾਸਾਂ ਦਾ ਵੀ, ਭਾਵ ਕੇ ਗ੍ਰਾਹੀਆਂ ਦਾ ਤੇ ਸਵਾਸਾਂ ਦਾ ਮਾਲਕ ਮੇਰਾ ਸਤਿਗੁਰੂ ਹੈ, ਔਰ ਹਰ ਇੱਕ ਤਰੀਕੇ ਦੇ ਨਾਲ ਮੇਰਾ ਸਤਿਗੁਰੂ ਸਮਰੱਥ ਹੈ, ਉਹ ਵੱਡਾ ਭਾਰੀ ਗੁਰੂ।
ਪੁਰ ਦਿੱਲੀ ਮੈਂ ਤਬ ਚੱਲ ਆਏ, ਸ਼ਾਹ ਪਦਾਰਥ ਬੋਅਰ ਪਾਏ।
ਇਸ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਦੋਵੇਂ ਮੁੜ ਕੇ ਸ਼ਿਕਾਰ ਤੋਂ ਦਿੱਲੀ ਦੇ ਵਿੱਚ ਪਹੁੰਚ ਗਏ ਨੇ, ਰਾਮ ਰਾਏ ਜੀ ਆਪਣੇ ਡੇਰੇ ਤੇ ਪਹੁੰਚ ਗਏ ਨੇ, ਸ਼ਾਹ ਪਦਾਰਥ ਬਹੁਤ ਰਪਾਏ, ਬਾਦਸ਼ਾਹ ਨੇ ਬਹੁਤੇ ਸਾਰੇ ਪਦਾਰਥ ਰਾਮ ਰਾਏ ਦੇ ਡੇਰੇ ਦੇ ਉੱਤੇ ਭੇਜੇ।
ਜੋ ਬਹੁ ਮੋਲੇ ਵਸਤ੍ਰ ਅਪਰਨ ਦੀਏ ਸ਼ਾਹ ਹੈ ਤੇ ਰੁਖਸਦ ਕਰਨ,
ਕਿਉਂਕਿ ਰੁਖਸਦ ਕਰਨਾ ਹੈ, ਵਿਦਾ ਕਰਨਾ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਬਹੁਤ ਵੱਡ ਮੁੱਲੇ ਕੀਮਤੀ ਕੱਪੜੇ ਤੇ ਬਹੁਤੇ ਸਾਰੇ ਗਹਿਣੇ ਬਾਦਸ਼ਾਹ ਨੇ ਉਸ ਰਾਮ ਰਾਏ ਦੇ ਡੇਰੇ ਦੇ ਉੱਤੇ ਭੇਜੇ।
ਦਰਬ ਤੁਰੰਗਮ ਬ੍ਰਿੰਦ ਪਠਾਏ ਗੁਰ ਨੰਦਨ ਡੇਰੇ ਕੋ ਆਏ,
ਕਵੀ ਜੀ ਲਿਖਦੇ ਨੇ ਬਹੁਤੀ ਸਾਰੀ ਮਾਇਆ ਬਹੁਤੇ ਸਾਰੇ ਘੋੜੇ ਵੀ ਭੇਜੇ,
ਗੁਰ ਨੰਦਨ ਡੇਰੇ ਕੋ ਆਏ, ਸਾਰੀਆਂ ਚੀਜ਼ਾਂ ਨੂੰ ਲੈ ਕੇ ਬਾਦਸ਼ਾਹ ਦੇ ਸੇਵਕ ਗੁਰੂ ਦੇ ਨੰਦਨ ਦੇ ਭਾਵ ਕੇ ਰਾਮ ਰਾਏ ਦੇ ਡੇਰੇ ਤੇ ਪਹੁੰਚੇ।
ਹਿਰਦਾ ਉਦਾਸ ਬਹੁਤ ਜਿਨ ਕੇਰਾ ਹਰਖ ਨ ਕਰੇ ਕਬੂ ਕਿਸ ਬੇਰਾ।
ਹੁਣ ਰਾਮ ਰਾਏ ਦਾ ਜਿਹੜਾ ਹਿਰਦਾ ਹੈ ਬਹੁਤ ਉਦਾਸ ਹੈ, ਇਸ ਕਰਕੇ ਰਤਾ ਵੀ ਕਿਸੇ ਭੇਜੇ ਹੋਏ ਪਦਾਰਥ ਦੀ ਰਤਾ ਪਰ ਵੀ ਰਾਮ ਰਾਏ ਨੂੰ ਖੁਸ਼ੀ ਨਾ ਹੋਈ।
ਸਕਲ ਸਮਾਜ ਤਹਾਂ ਹੀ ਛੋਰਾ ਲੇਕਰ ਸੰਗ ਆਪਣੇ ਥੋੜਾ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਡੇਰੇ ਦੇ ਵਿੱਚ ਟਿਕਿਆ ਹੋਇਆ ਸੀ ਸਾਰਾ ਸਾਜੋ ਸਮਾਨ ਉੱਥੇ ਹੀ ਛੱਡ ਦਿੱਤਾ ਹੈ, ਥੋੜਾ ਬਹੁਤਾ ਜਿਹੜਾ ਲੋੜੀਂਦਾ ਪਦਾਰਥ ਸੀ ਉਹੀ ਰਾਮ ਰਾਏ ਨੇ ਆਪਣੇ ਨਾਲ ਲਿਆ।
ਦਿੱਲੀ ਪੁਰ ਨਿਜ ਸਿੱਖ ਟਿਕਾਏ ਰਾਖਿਓ ਸਭ ਸਮਾਜ ਸਮੁਦਾਏ।
ਉਸ ਦਿੱਲੀ ਦੇ ਵਿੱਚ ਆਪਣੇ ਸਿੱਖਾਂ ਨੂੰ ਨਿਯੁਕਤ ਕੀਤਾ ਹੈ ਤੇ ਸਾਰਾ ਸਾਜੋ ਸਮਾਨ ਬਹੁਤਾ ਸਾਰਾ ਉੱਥੇ ਹੀ ਰਹਿਣ ਦਿੱਤਾ।
ਅਲਪ ਨਰਨ ਸੋ ਕੀਨਸ ਪਿਆਨਾ ਚਲਤ ਬਸੂਰਤ ਹਿਰਦੈ ਮਹਾਨਾ।
ਥੋੜੇ ਜੇ ਸੇਵਕਾਂ ਨੂੰ ਨਾ ਲੈ ਕੇ ਰਾਮ ਰਾਏ ਨੇ ਉਥੋਂ ਚਾਲੇ ਪਾਏ ਨੇ, ਬਹੁਤ ਜ਼ਿਆਦਾ ਝੁਰਦਾ ਹੋਇਆ ਆ ਰਿਹਾ ਹੈ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਦੇ ਵਾਸਤੇ।
ਮਾਰਗ ਕੀਰਤ ਆਵਤ ਪੁਰ ਕੇ ਹਿਰਦੈ ਵਿਚਾਰਤ ਚਰਤ ਜਿਗੁਰ ਕੇ।
ਰਸਤੇ ਦੇ ਉੱਤੇ ਚੱਲਦਾ ਆ ਰਿਹਾ ਹੈ ਜਿਹੜਾ ਰਸਤਾ ਕੀਰਤਪੁਰ ਨੂੰ ਜਾਂਦਾ ਹੈ, ਰਾਹ ਦੇ ਵਿੱਚ ਬਹੁਤ ਜ਼ਿਆਦਾ ਸਤਿਗੁਰਾਂ ਦੇ ਚਰਿੱਤਰਾਂ ਨੂੰ ਯਾਦ ਕਰਦਾ ਆਉਂਦਾ।
ਕ੍ਰਮ ਕ੍ਰਮ ਤੇ ਉਲੰਘਣ ਸਾਰੋ ਦਵਾਦਸ਼ ਕੋਸ ਪੰਥ ਰਹਿ ਸਾਰੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੌਲੀ ਹੌਲੀ ਚਲਦਿਆਂ ਚਲਦਿਆਂ ਸਾਰੇ ਰਸਤੇ ਨੂੰ ਤੈਅ ਕੀਤਾ ਹੈ। ਕਵੀ ਜੀ ਲਿਖਦੇ ਨੇ ਕਿ 12 ਕੋਹ ਦੀ ਦੂਰੀ ਹੈ ਉਥੋਂ ਕੀਰਤਪੁਰ ਦੀ, ਉਥੇ ਪਹੁੰਚ ਗਿਆ।
ਡੇਰਾ ਕਰ ਉਟਕਾਵਣ ਤਹੀ ਗੁਰਬਚ ਕੋ ਚਿਤ ਵਿਓ ਚਿਤ ਮਹੀ।
12 ਕੋਹ ਦੀ ਦੂਰੀ ਦੇ ਉੱਤੇ ਰਾਮ ਰਾਏ ਨੇ ਆਪਣਾ ਡੇਰਾ ਲਾ ਲਿਆ ਹੈ, ਕਿਉਂਕਿ ਰਾਮ ਰਾਏ ਨੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਨੂੰ ਚਿੱਤ ਦੇ ਵਿੱਚ ਯਾਦ ਕੀਤਾ।
ਮੁਖ ਨਾ ਦਿਖਾਵੋ ਆਪਣੋ ਆਏ ਜਾਂ ਤੇ ਨਹੀਂ ਗਮਨਿਓ ਅਗਵਾਏ,
ਕਿਉਂਕਿ ਸਤਿਗੁਰਾਂ ਨੇ ਹੁਕਮ ਕੀਤਾ ਸੀ ਕਿ ਆਪਣਾ ਮੂੰਹ ਮੈਨੂੰ ਆਣ ਕੇ ਨਾ ਦਿਖਾਵੇ। ਇਸ ਕਰਕੇ 12 ਕੋਹ ਦੀ ਦੂਰੀ ਦੇ ਉੱਤੇ ਹੀ ਠਹਿਰ ਗਿਆ, ਅੱਗੇ ਰਾਮ ਰਾਏ ਨਹੀਂ ਗਿਆ। ਸਤਿਗੁਰਾਂ ਦੇ ਬਚਨ ਨੂੰ ਯਾਦ ਕੀਤਾ ਕਿ ਗੁਰਾਂ ਦਾ ਹੁਕਮ ਨਹੀਂ ਹੈ ਕਿ ਮੇਰੇ ਮੱਥੇ ਲੱਗੇ।
ਹਿਰਦੈ ਵਿਖੇ ਗਿਣ ਗਿਣ ਬਹੁ ਗਿਣਤੀ ਲਿਖੀ ਪੱਤਰਿਕਾ ਨਿਜ ਕਰ ਬਿਨਤੀ।
ਹਿਰਦੇ ਦੇ ਵਿੱਚ ਬਹੁਤ ਵਿਚਾਰਾਂ ਕੀਤੀਆਂ, ਬੜੀਆਂ ਗਿਣਤੀਆਂ ਸੋਚੀਆਂ ਕਿ ਹੁਣ ਮੈਂ ਕੀ ਕਰਾਂ, ਸਤਿਗੁਰਾਂ ਦਾ ਹੁਕਮ ਨਹੀਂ ਹੈ ਕਿ ਮੈਂ ਸਤਿਗੁਰਾਂ ਦੇ ਸਾਹਮਣੇ ਜਾਵਾਂ। ਫਿਰ ਬਹੁਤਾ ਸਾਰਾ ਸੋਚਣ ਵਿਚਾਰਨ ਤੋਂ ਬਾਅਦ ਰਾਮ ਰਾਏ ਨੇ ਸੋਚਿਆ ਕਿ ਮੈਂ ਤੇ ਨਹੀਂ ਜਾ ਸਕਦਾ, ਮੇਰਾ ਸੇਵਕ ਮੇਰੀ ਪੱਤਰਿਕਾ ਨੂੰ ਚਿੱਠੀ ਨੂੰ ਲੈ ਕੇ ਤੇ ਜਾ ਸਕਦਾ। ਇਸ ਕਰਕੇ ਫਿਰ ਰਾਮ ਰਾਏ ਨੇ ਸਤਿਗੁਰਾਂ ਦੇ ਵੱਲ ਇੱਕ ਪੱਤਰਿਕਾ ਇੱਕ ਚਿੱਠੀ ਲਿਖੀ ਹੈ, ਬੜੀਆਂ ਬੇਨਤੀਆਂ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਕੀ ਕੁਝ ਰਾਮ ਰਾਏ ਨੇ ਚਿੱਠੀ ਦੇ ਵਿੱਚ ਲਿਖਿਆ ਕਵੀ ਜੀ ਉਸ ਦਾ ਅੱਗੇ ਬਿਆਨ ਕਰਦੇ ਨੇ।
ਰਾਵਰ ਕੀ ਆਗਿਆ ਜਿਮ ਹੋਏ ਕਰੀ ਜਾਏ ਸਭ ਹੂੰ ਤੇ ਸੋਏ।
ਚਿੱਠੀ ਦੇ ਵਿੱਚ ਰਾਮ ਰਾਏ ਨੇ ਲਿਖਿਆ ਕਿ ਹੇ ਗਰੀਬ ਨਵਾਜ, ਹੇ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਦੀ ਤੁਹਾਡੀ ਆਗਿਆ ਹੋਵੇ ਉਸੇ ਤਰ੍ਹਾਂ ਸਾਰੇ ਕਰਦੇ ਨੇ, ਜਿਨ੍ਹਾਂ ਸਾਰਿਆਂ ਦੇ ਵਿੱਚ ਸੱਚੇ ਪਾਤਸ਼ਾਹ ਮੈਂ ਵੀ ਸ਼ਾਮਲ। ਬਿਨ ਮਰਜ਼ੀ ਮੈਂ ਨਿਕਟ ਨ ਆਇਓ, ਦਰਸ਼ਨ ਕੋ ਹੀ ਰਲ ਚਾਇਓ।
ਲਿਖਿਆ ਬੇਨਤੀ ਦੇ ਰੂਪ ਦੇ ਵਿਚ ਕਿ ਸੱਚੇ ਪਾਤਸ਼ਾਹ ਤੁਹਾਡੀ ਮਰਜ਼ੀ ਨਹੀਂ ਹੈ, ਤੁਹਾਡੀ ਮਰਜ਼ੀ ਤੋਂ ਬਗੈਰ ਮੈਂ ਤੁਹਾਡੇ ਲਾਗੇ ਆ ਨਹੀਂ ਸਕਦਾ, ਇਸੇ ਕਰਕੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਪੱਤਰਿਕਾ ਲਿਖੀ ਹੈ। ਮੇਰਾ ਤੁਹਾਡਾ ਦਰਸ਼ਨ ਕਰਨ ਨੂੰ ਜੀ ਬੜਾ ਲਲਚਾਉਂਦਾ ਹੈ, ਪਰ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਦੀ ਨਾ ਫਰਮਾਨੀ ਕਰਕੇ ਮੈਂ ਤੁਹਾਡੇ ਕੋਲ ਪਹੁੰਚ ਨਹੀਂ ਸਕਦਾ।
ਜਿਮ ਆਇਸ ਅਬ ਤੈਸੇ ਕਰੋ, ਆਪਣੋ ਦੋਸ਼ ਆਪ ਹੀ ਭਰੋ।
ਹੇ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਤੁਹਾਡੀ ਹੁਣ ਆਗਿਆ ਹੋਵੇਗੀ ਮੈਂ ਉਸੇ ਤਰ੍ਹਾਂ ਕਰਾਂਗਾ। ਮੈਂ ਬਹੁਤ ਵੱਡਾ ਦੋਸ਼ ਕੀਤਾ ਹੈ, ਮੈਂ ਵੱਡਾ ਗੁਨਾਹ ਕੀਤਾ ਹੈ, ਤੇ ਆਪਣੇ ਦੋਸ਼ ਦਾ ਮੈਂ ਆਪ ਹੀ ਮਾੜਾ ਦੰਡ ਭੋਗਾਂਗਾ।
ਇਤੇ ਆਦਿਕ ਲਿਖ ਪੱਤਰ ਪਠਾਈ, ਸ੍ਰੀ ਸਤਿਗੁਰ ਕੇ ਟਿਗ ਪਹੁੰਚਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਚਿੱਠੀ ਦੇ ਵਿਚ ਲਿਖੀਆਂ ਨੇ, ਉਹ ਚਿੱਠੀ ਆਪਣੇ ਦਾਸ ਦੇ ਹੱਥ ਸਤਿਗੁਰਾਂ ਦੇ ਤੱਕ ਪਹੁੰਚਾ ਦਿੱਤੀ।
ਦੇਖਤ ਸ੍ਰੀ ਹਰਿ ਰਾਇ ਸੁਜਾਨਾ, ਸੁਤ ਕੋ ਸਰਬ ਬਿਰਤਾਂਤ ਪਛਾਨਾ।
ਦਾਸ ਚਿੱਠੀ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ। ਸਤਿਗੁਰਾਂ ਨੇ ਰਾਮ ਰਾਏ ਦੀ ਚਿੱਠੀ ਨੂੰ ਵਾਚਿਆ ਹੈ, ਉਸ ਨੂੰ ਪੜਿਆ ਹੈ, ਤੇ ਸੁਜਾਨ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਦੇ ਬਿਰਤਾਂਤ ਤੋਂ ਜਾਣੂ ਹੋਏ।
ਕਾਹੇ ਤਾਹੇ ਜੋ ਪੱਤਰੀ ਲਿਆਇਓ, ਹਮ ਮਿਲ ਬੇਕਿਮ ਚਿਤ ਲਲ ਚਾਇਓ।
ਚਿੱਠੀ ਨੂੰ ਪੜਨ ਤੋਂ ਬਾਅਦ ਸਤਿਗੁਰੂ ਜੀ ਉਸ ਸਿੱਖ ਨੂੰ ਕਹਿੰਦੇ ਨੇ ਜਿਹੜਾ ਚਿੱਠੀ ਨੂੰ ਲੈ ਕੇ ਆਇਆ। ਸਤਿਗੁਰੂ ਜੀ ਕਹਿੰਦੇ ਨੇ ਹਮ ਮਿਲ ਬੇਕਿਮ ਚਿਤ ਲਲ ਚਾਇਓ, ਹੁਣ ਰਾਮ ਰਾਏ ਦਾ ਸਾਨੂੰ ਮਿਲਣ ਦੇ ਵਾਸਤੇ ਕਿਉਂ ਚਿੱਤ ਲਲਚਾਉਂਦਾ।
ਹੁਕਮ ਅਦੂਲੀ ਕਰ ਅਪਰਾਧੂ, ਕੈਸੇ ਬਣਿਓ ਚਹਿ ਅਬ ਸਾਧੂ।
ਸਤਿਗੁਰੂ ਜੀ ਕਹਿੰਦੇ ਨੇ ਕਿ ਹੁਕਮ ਅਦੂਲੀ ਕੀਤੀ ਹੈ, ਵੱਡਾ ਅਪਰਾਧ ਕੀਤਾ ਹੈ, ਤੇ ਹੁਣ ਉਹ ਕਿਸ ਤਰ੍ਹਾਂ ਸਾਧੂ ਬਣਨਾ ਚਾਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਇਸ ਤਰ੍ਹਾਂ ਦਾ ਖਿਆਲ ਸੀ, ਤੇ ਖਿਆਲ ਉਸ ਵੇਲੇ ਇਸ ਤਰ੍ਹਾਂ ਦਾ ਲਿਆਉਣਾ ਸੀ ਕਿ ਮੈਂ ਇਹ ਅਪਰਾਧ ਨਾ ਕਰਾਂ, ਸਤਿਗੁਰਾਂ ਦੀ ਤੁਕ ਨੂੰ ਨਾ ਉਲਟਾਵਾਂ, ਹੁਣ ਇਸ ਤਰ੍ਹਾਂ ਦੀ ਹੁਕਮ ਅਦੂਲੀ ਕਰਕੇ ਤੇ ਫਿਰ ਵੱਡਾ ਅਪਰਾਧ ਕਰਕੇ ਇਹ ਸਾਧ ਬਣਨਾ ਚਾਹੁੰਦਾ ਹੈ।
ਗਮਨ ਸਮੇਂ ਹਮ ਬਹੁ ਸਮਝਾਇਓ, ਸਿੱਖਿਆ ਨਹੀਂ ਨੈਕ ਮਨ ਲਿਆਇਓ।
ਜਿਹੜਾ ਚਿੱਠੀ ਨੂੰ ਲੈ ਕੇ ਆਇਆ, ਉਸ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਰਾਮ ਰਾਏ ਇੱਥੋਂ ਤੁਰਨ ਲੱਗਿਆ ਸੀ, ਮੈਂ ਬਹੁਤ ਤਰੀਕੇ ਦੇ ਨਾਲ ਇਹਨੂੰ ਸਿੱਖਿਆ ਦੇ ਕੇ ਸਮਝਾਇਆ ਸੀ, ਸਿੱਖਿਆ ਨਹੀਂ ਨੈਕ ਮਨ ਲਿਆਇਓ, ਪਰ ਜਦੋਂ ਇੰਨਾ ਵੱਡਾ ਅਪਰਾਧ ਕਰਨ ਲੱਗਾ, ਇਹਨੇ ਨੈਕ ਮਾਤਰ ਵੀ ਰਤਾ ਜਿੰਨਾ ਵੀ ਮੇਰੀ ਸਿੱਖਿਆ ਨੂੰ ਯਾਦ ਨਹੀਂ ਕੀਤਾ।
ਇੱਕ ਤੋਂ ਬਾਰ ਬਾਰ ਕਰ ਅਜ਼ਮਤ, ਬਿਨਾਂ ਪ੍ਰਯੋਜਨ ਠਾਨੀ ਜਿਤਕਤ।
ਇੱਕ ਤੇ ਲਗਾਤਾਰ ਕਰਾਂ ਮਾਤਾਂ ਦੀ ਵਰਤੋਂ ਕੀਤੀ, ਬਗੈਰ ਕਿਸੇ ਪ੍ਰਯੋਜਨ ਤੋਂ, ਬਗੈਰ ਕਿਸੇ ਕਾਰਨ ਤੋਂ।
ਤੁਰ ਕੇ ਸ਼ਰ ਸੋ ਸੂਤ ਰਖੈ ਬੇ, ਕਰ ਮੁਲਾਜ਼ਾ ਕੀਨ ਫਰੇ ਬੇ।
ਤੇ ਫਿਰ ਬਾਦਸ਼ਾਹ ਦੇ ਨਾਲ ਸੂਤ ਰੱਖਣ ਦੇ ਵਾਸਤੇ, ਉਹਦੇ ਨਾਲ ਰਸ ਰੱਖਣ ਦੇ ਵਾਸਤੇ, ਕਰ ਮੁਲਾਜ਼ਾ ਕੀਨ ਫਰੇਬੇ, ਤੇ ਫਿਰ ਮੁਲਾਜ਼ਾ ਕੀਤਾ, ਭਾਵ ਕੇ ਲਿਹਾਜ਼ ਨੂੰ ਪਾਲਿਆ, ਰਿਆਇਤ ਕੀਤੀ।
ਸ੍ਰੀ ਨਾਨਕ ਪਤੀ 14 ਲੋਕ, ਤਿੰਨ ਕੋ ਆਸ਼ਾ ਬੀਚ ਚਲੋਕ।
ਤੇ ਫਿਰ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ 14 ਹੀ ਲੋਕਾਂ ਦੇ ਮਾਲਕ ਨੇ, ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿਚ, ਸਲੋਕ ਦੇ ਵਿਚ ਆਪਣੇ ਦਿਲ ਤੇ ਸੱਚੇ ਇਰਾਦੇ ਨੂੰ ਰੱਖਿਆ, ਉਹਨਾਂ ਦੀ ਤੁਕ ਨੂੰ ਬਦਲ ਦਿੱਤਾ।
ਸੋ ਛਿਪਾਏ ਕੈ ਅਨਤ ਸੁਣਾਇਓ, ਖੁਤੋ ਅਪਰ ਤਿਸ ਅਪਰ ਬਜਾਇਓ।
ਸਤਿਗੁਰਾਂ ਦੀ ਬਾਣੀ ਦੀ ਤੁਕ ਨੂੰ ਛਪਾ ਦਿੱਤਾ, ਭਾਵ ਕੇ ਉਸ ਨੂੰ ਬਦਲ ਦਿੱਤਾ, ਹੈ ਕੁਝ ਹੋਰ ਸੀ ਤੇ ਸੁਣਾਇਆ ਕੁਝ ਹੋਰ, ਅਪਰ ਬੁਝਾਇਓ ਉਹਦਾ ਅਰਥ ਵੀ ਵੱਖਰੀ ਕਿਸਮ ਦਾ ਕਰਕੇ ਦੱਸਿਆ। ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਦੇ ਉੱਤੇ ਮਿੱਟੀ ਬੇਈਮਾਨ ਦੀ ਰਾਮ ਰਾਏ ਨੇ ਕਹਿ ਦਿੱਤਾ।
ਕਹਾਂ ਤ੍ਰਾਸ ਤੁਰ ਕੇ ਸ਼ਰ ਕੇਰਾ, ਜਿਸ ਕੋ ਮਾਨਿਓ ਜਾਣ ਬਡੇਰਾ।
ਸਤਿਗੁਰੂ ਜੀ ਅਫਸੋਸ ਜ਼ਾਹਰ ਕਰਦੇ ਨੇ ਕਹਿੰਦੇ ਨੇ ਕੀ ਡਰ ਸੀ ਬਾਦਸ਼ਾਹ ਦਾ ਇਸ ਨੂੰ, ਜੇਕਰ ਯਥਾਰਥ ਅਰਥ ਵੀ ਕਹਿ ਦਿੰਦਾ, ਜਿਹਨੂੰ ਸਾਰਿਆਂ ਤੋਂ ਵੱਡਾ ਬਾਦਸ਼ਾਹ ਨੂੰ ਉਸਨੇ ਮੰਨਿਆ ਤੇ ਸਹੀ ਅਰਥ ਨਹੀਂ ਬਿਆਨ ਕੀਤਾ। ਸਦਾ ਸਹਾਇਕ ਹਮ ਤਿਸ ਕੇਰੇ, ਚਾਹੇ ਸੋ ਕਰਤ ਨਾ ਲਾਗਤ ਦੇਰੇ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਤੇ ਹਮੇਸ਼ਾ ਹੀ ਰਾਮ ਰਾਏ ਦੇ ਸਹਾਇਕ ਸਾਂ, ਜੋ ਕਹਿ ਦਿੰਦਾ ਉਸੇ ਤਰ੍ਹਾਂ ਹੋ ਜਾਣਾ ਸੀ, ਕਰਤਾ ਵੀ ਦੇਰ ਨਹੀਂ ਸੀ ਲੱਗਣੀ।
ਮਾਟੀ ਤੁਰ ਕਣ ਕੀ ਜਿਮ ਜਲੈ, ਬੀਚ ਪਜਾਵੇ ਆਵੇ ਬਲੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਦੀ, ਮੁਸਲਮਾਨਾਂ ਦੀ ਮਿੱਟੀ ਜਿਸ ਤਰ੍ਹਾਂ ਸੜਦੀ ਹੈ, ਜਿਸ ਤਰ੍ਹਾਂ ਪਜਾਵੇ ਦੀ ਅੱਗ ਦੇ ਨਾਲ ਉਹ ਬਲਦੀ ਹੈ, ਉਹ ਸਾਹਮਣੇ ਅੱਖਾਂ ਦੇ ਦਿਖਾਉਣਾ ਚਾਹੀਦਾ ਸੀ ਬਾਦਸ਼ਾਹ ਨੂੰ।
ਅਜਮਤ ਬਲ ਤੇ ਤਿਸੇ ਅਗਵਾਈ, ਮਾਟੀ ਜਲਤੀ ਕਿਉਂ ਨਾ ਦਿਖਾਈ।
ਸਤਿਗੁਰੂ ਜੀ ਕਹਿੰਦੇ ਨੇ ਬੇਕਾਰ ਤੇ ਵਿੱਚ ਬੜੀਆਂ ਕਰਾਮਾਤਾਂ ਦਿਖਾਈਆਂ, ਪਰ ਜਿੱਥੇ ਕਰਾਮਾਤ ਦਿਖਾਉਣ ਦੀ ਜ਼ਿਆਦਾ ਵਧੇਰੇ ਲੋੜ ਸੀ, ਉੱਥੇ ਕਰਾਮਾਤ ਨਹੀਂ ਦਿਖਾਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਕਿਉਂ ਬਾਦਸ਼ਾਹ ਨੂੰ ਮਿੱਟੀ ਸੜਦੀ ਹੋਈ ਨਹੀਂ ਦਿਖਾਈ?
ਰਾਮ ਰਾਏ ਆਪਣੀ ਕਰਾਮਾਤ ਦੇ ਨਾਲ ਉਹਨਾਂ ਦੀ ਸੜਦੀ ਹੋਈ ਮਿੱਟੀ ਵੀ ਤੇ ਦਿਖਾ ਸਕਦਾ ਸੀ, ਇੰਜ ਕਿਉਂ ਨਹੀਂ ਕੀਤਾ?
ਹੁਤੀ ਵਾਸਤਵ ਦੇਖਤ ਬਿਦਤ ਹੈ, ਤ੍ਰਾਸ ਨ ਤਨਕ ਜੇ ਤੁਰਕ ਜਿਦਤ ਹੈ।
ਸਤਿਗੁਰੂ ਜੀ ਕਹਿੰਦੇ ਨੇ ਵਾਸਤਵਿਕ ਰੂਪ ਦੇ ਵਿੱਚ, ਸਹੀ ਰੂਪ ਦੇ ਵਿੱਚ ਜਦੋਂ ਮਿੱਟੀ ਨੂੰ ਸਰਦਾ ਹੋਇਆ ਬਾਦਸ਼ਾਹ ਦੇਖਦਾ ਤੇ ਇਹ ਗੱਲ ਪ੍ਰਗਟ ਹੋ ਜਾਂਦੀ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਬਾਣੀ ਦੇ ਵਿੱਚ ਲਿਖਿਆ ਉਹ ਠੀਕ ਲਿਖਿਆ।
ਤ੍ਰਾਸ ਨ ਤਨਕ ਜੇ ਤੁਰਕ ਜਿਦਤ ਹੈ,
ਰਤਾ ਮਾਤਰ ਵੀ ਤੁਰਕਾਂ ਦਾ ਕੋਈ ਤ੍ਰਾਸ ਨਹੀਂ ਸੀ ਰਾਮ ਰਾਏ ਨੂੰ, ਪਰ ਫਿਰ ਵੀ ਇੰਜ ਕੀਤਾ।
ਯਾ ਤੇ ਹਮੇ ਨਾ ਦਰਸ ਦਿਖਾਵੋ, ਜਿਤ ਦਿਸ਼ ਮੁਖ ਤਿਤ ਹੀ ਚਲ ਜਾਵੋ।
ਰਾਮ ਰਾਏ ਦੇ ਸੇਵਕ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਰਾਮ ਰਾਏ ਨੇ ਜਿਹੜਾ ਅਪਰਾਧ ਕੀਤਾ ਹੈ ਉਹ ਖਿਮਾ ਦੇ ਲਾਇਕ ਨਹੀਂ ਹੈ, ਮੈਂ ਕਦਾਚਿਤ ਵੀ ਉਸ ਨੂੰ ਮਾਫ਼ ਨਹੀਂ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਨੇ ਜਾ ਕੇ ਰਾਮ ਰਾਏ ਨੂੰ ਕਹਿ ਦੇ ਕਿ ਹਮੇ ਨਾ ਦਰਸ ਦਿਖਾਵੋ, ਆਪਣਾ ਦਰਸ਼ਨ ਆਣ ਕੇ ਸਾਨੂੰ ਨਾ ਦੇਵੇ, ਕਹਿਣ ਤੋਂ ਭਾਵੇ ਕਿ ਸਾਡੇ ਮੱਥੇ ਨਾ ਲੱਗੇ। ਜਿਤ ਦਿਸ਼ ਮੁਖ ਤਿਤ ਹੀ ਚਲ ਜਾਵੋ, ਜਾ ਕੇ ਰਾਮ ਰਾਏ ਨੂੰ ਕਹਿ ਦੇ ਜਿਹੜੇ ਪਾਸੇ ਉਹਦਾ ਮੂੰਹ ਹੈ ਉਧਰ ਹੀ ਚਲਿਆ ਜਾ, ਇਧਰ ਨਾ।
ਸਤ ਗੁਰ ਕੀਰਸ ਜੁਤ ਸੁਣ ਬਾਣੀ, ਹਟਿਓ ਸੋ ਸਿੱਖ ਜਿਸ ਪਤਰੀ ਆਨੀ।
ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਅੰਤਰਯਾਮੀ ਨੇ, ਉਹ ਤੇ ਸਾਰਾ ਕੁਝ ਜਾਣਦੇ ਨੇ, ਇਸੇ ਕਰਕੇ ਉਹਨਾਂ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਕਿ ਜਿਹੜੇ ਪਾਸੇ ਨੂੰ ਰਾਮ ਰਾਏ ਦਾ ਮੂੰਹ ਹੈ ਉਧਰ ਨੂੰ ਚਲਿਆ ਜਾਵੇ। ਹੁਣ ਧਿਆਨ ਦੇਣ ਦੀ ਇਹ ਲੋੜ ਹੈ ਕਿ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਆ ਰਿਹਾ, ਕੀਰਤਪੁਰ ਤੋਂ 12 ਕੋਹ ਦੀ ਦੂਰੀ ਦੇ ਉੱਤੇ ਹੈ, ਇਸ ਕਰਕੇ ਸੁਭਾਵਿਕ ਹੀ ਇਹ ਗੱਲ ਹੈ ਕਿ ਰਾਮ ਰਾਏ ਦਾ ਮੂੰਹ ਉਧਰ ਹੋਵੇਗਾ ਜਿੱਧਰ ਉਹ ਜਾਣਾ ਚਾਹੁੰਦਾ। ਪਰ ਸਤਿਗੁਰੂ ਜੀ ਜਾਣਦੇ ਸਨ ਕਿ ਜਦੋਂ ਉਹਦੇ ਕੰਨ ਦੇ ਵਿੱਚ ਇਹ ਗੱਲ ਪੈਣੀ ਹੈ ਉਦੋਂ ਮੂੰਹ ਇਸ ਪਾਸੇ ਨਹੀਂ ਹੋਣਾ, ਇਸ ਕਰਕੇ ਸਤਿਗੁਰਾਂ ਨੇ ਕਹਿ ਦਿੱਤਾ ਕਿ ਉਹਨੂੰ ਆਖਦੇ ਵੀ ਕਿ ਜਿਹੜੇ ਪਾਸੇ ਤੇਰਾ ਮੂੰਹ ਹੈ ਹੁਕਮ ਹੋਇਆ ਉਧਰ ਹੀ ਚਲਿਆ ਜਾ। ਜਦੋਂ ਸਿੱਖ ਨੇ ਇਸ ਤਰ੍ਹਾਂ ਦੀ ਸਤਿਗੁਰਾਂ ਦੀ ਬਾਣੀ ਸੁਣੀ, ਬਚਨ ਸੁਣੇ, ਤੇ ਫਿਰ ਉਸੇ ਵੇਲੇ ਉਹ ਜਿਹੜਾ ਚਿੱਠੀ ਨੂੰ ਲੈ ਕੇ ਆਇਆ ਸੀ ਉਹ ਵਾਪਸ ਤੁਰਿਆ।
ਤੁਰਤ ਗਮਨ ਕਰ ਤਹ ਤੇ ਆਇਓ, ਜਹ ਸ੍ਰੀ ਰਾਮ ਰਾਏ ਉਤਰਾਇਓ।
ਕਾਲੀ ਦੇ ਨਾਲ ਹੀ ਉਹ ਛੇਤੀ ਦੇ ਨਾਲ ਰਾਮ ਰਾਏ ਦਾ ਸੇਵਕ ਉੱਥੇ ਪਹੁੰਚਿਆ ਜਿੱਥੇ ਕਿ ਰਾਮ ਰਾਏ ਉਤਰਿਆ ਹੋਇਆ ਸੀ, ਭਾਵ ਕਿ ਉਹਨੇ ਆਪਣਾ ਡੇਰਾ ਲਾਇਆ ਸੀ।
ਖਰੇ ਹੋਤੇ ਤਬ ਸਹਿਜ ਸੁਭਾਏ, ਚਿਤ ਮੈਂ ਚਿੰਤਾ ਬਹੁ ਉਪ ਜਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਹਿਜ ਸੁਭਾਅ ਹੀ ਰਾਮ ਰਾਏ ਖਲੋਤਾ ਹੋਇਆ ਸੀ, ਚਿੱਤ ਦੇ ਵਿੱਚ ਬਹੁਤ ਪ੍ਰਕਾਰ ਦੀ ਚਿੰਤਾ ਪੈਦਾ ਹੋ ਰਹੀ ਸੀ।
ਸ੍ਰੀ ਸਤ ਗੁਰ ਸਰ ਬਾਗ ਗੁਣ ਖਾਨੀ, ਪਿਤਾ ਧੀਰ ਕਿਆ ਕਰ ਬਖਾਨੀ।
ਰਾਮ ਰਾਏ ਸੇਵਕ ਦੇ ਆਉਣ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਸੋਚਾਂ ਹੀ ਸੋਚ ਰਿਹਾ ਸੀ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਜੋ ਕਿ ਸਰਬੱਗ ਨੇ, ਜੋ ਕਿ ਗੁਣਾਂ ਦੀ ਖਾਨ ਨੇ, ਜੋ ਕਿ ਮੇਰੇ ਪਿਤਾ ਵੀ ਨੇ, ਜਿਹੜੇ ਬਹੁਤ ਵੱਡੇ ਧੀਰੇ ਧਾਰੇ ਨੇ, ਕਿਆ ਕਰੇ ਬਖਾਨੇ, ਪਤਾ ਨੀ ਅੱਗੋਂ ਕੀ ਹੁਕਮ ਭੇਜਣਗੇ।
ਬਖਸ਼ੈ ਮੋਹ ਕਿ ਨਹੀਂ ਅਪਰਾਧੂ, ਲਖ ਨਾ ਸਕਿਓ ਮੈਂ ਹਿਰਦੈ ਆਗਾਦੂ।
ਬੜਾ ਪਛਤਾ ਰਿਹਾ ਸੀ, ਬੜਾ ਝੁਰ ਰਿਹਾ ਸੀ ਕਿ ਪਤਾ ਨੀ ਸਤਿਗੁਰੂ ਜੀ ਮੇਰੇ ਅਪਰਾਧ ਨੂੰ ਬਖਸ਼ਣਗੇ ਕਿ ਨਹੀਂ ਮਾਫ ਕਰਨਗੇ। ਲੱਖ ਨਾ ਸਕਿਓ ਮੈਂ ਹਿਰਦਾ ਅਗਾਧੂ, ਮੈਂ ਐਡਾ ਖੋਟੇ ਭਾਗਾਂ ਵਾਲਾ ਕਿ ਸਤਿਗੁਰਾਂ ਦੇ ਅਗਾਧ ਹਿਰਦੇ ਦੀ ਗਤੀ ਨੂੰ ਲੱਖ ਨਾ ਸਕਿਆ।
ਇਤਨੇ ਮੈਂ ਸਿੱਖ ਸੋ ਚੱਲ ਆਇਓ, ਗੁਰ ਕੋ ਕਹਿਬੋ ਸਕਲ ਸੁਣਾਇਓ।
ਇੰਨੀਆਂ ਸੋਚਾਂ ਦੇ ਵਿੱਚ ਕਵੀ ਜੀ ਲਿਖਦੇ ਨੇ, ਰਾਮ ਰਾਏ ਡੁੱਬਾ ਸੀ। ਇੰਨੇ ਚਿਰ ਨੂੰ ਸਿੱਖ ਉੱਥੇ ਪਹੁੰਚ ਗਿਆ ਤੇ ਗੁਰੂ ਜੀ ਦਾ ਬਚਨ ਉਸਨੇ ਆਣ ਕੇ ਸੁਣਾ ਦਿੱਤਾ ਰਾਮ ਰਾਏ।
ਜਿਤ ਦੇਸ਼ ਮੁਖ ਤਿਤ ਹੀ ਚੱਲ ਜਾਵੋ, ਹਮ ਟਿਗ ਆਏ ਨਾ ਦਰਸ ਦਿਖਾਵੋ।
ਸਿੱਖ ਨੇ ਆਖਿਆ ਕਿ ਸਤਿਗੁਰਾਂ ਨੇ ਬਚਨ ਕੀਤਾ ਕਿ ਜਿਹੜੇ ਪਾਸੇ ਰਾਮ ਰਾਏ ਦਾ ਮੂੰਹ ਹੈ ਉਧਰ ਨੂੰ ਚਲਿਆ ਜਾਵੇ, ਸਾਡੇ ਕੋਲ ਆਣ ਕੇ ਆਪਣਾ ਮੂੰਹ ਸਾਨੂੰ ਨਾ ਦਿਖਾਵੇ।
ਸੋਹਣਿਓ ਪਿਤਾ ਕੋ ਆਸ ਜਬ ਮਤੋ, ਲਵਪੁਰ ਦਿਸ਼ ਤਬ ਤਿਸ ਮੁਖ ਹੋਤੋ।
ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰ੍ਹਾਂ ਦਾ ਬਚਨ ਸਤਿਗੁਰਾਂ ਦਾ ਰਾਮ ਰਾਏ ਦੇ ਕੰਨਾਂ ਦੇ ਵਿੱਚ ਪਿਆ, ਉਸ ਪਾਸੇ ਕਵੀ ਜੀ ਲਿਖਦੇ ਨੇ ਲਵਪੁਰ ਦਿਸ਼ ਤਬ ਤਿਸ ਮੁਖ ਹੋਤੋ, ਲਾਹੌਰ ਦੀ ਦਿਸ਼ਾ ਦੇ ਵੱਲ ਰਾਮ ਰਾਏ ਦਾ ਮੂੰਹ ਸੀ ਜਦੋਂ ਕੰਨਾਂ ਦੇ ਵਿੱਚ ਇਹ ਹੁਕਮ ਸੁਣਿਆ।
ਹਾਥ ਜੋਰ ਧਰ ਪਰ ਧਰ ਮਾਥਾ, ਮਾਨਿਓ ਹੁਕਮ ਪ੍ਰੇਮ ਕੇ ਸਾਥਾ।
ਆਮ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਕਿ ਕੀਤਾ ਹੋਇਆ ਪਛਤਾਵਾ ਪਾਪ ਨੂੰ ਧੋ ਦਿੰਦਾ। ਇਸੇ ਤਰ੍ਹਾਂ ਦੀ ਰਾਮ ਰਾਏ ਦੀ ਹਾਲਤ ਹੋ ਗਈ ਹੈ, ਭਾਵੇਂ ਕਿ ਅਪਰਾਧ ਕਰ ਚੁੱਕਾ ਹੈ, ਗੁਨਾਹ ਕਰ ਚੁੱਕਾ ਹੈ, ਪਰ ਸਤਿਗੁਰਾਂ ਦੇ ਬਚਨ ਉਸਨੇ ਸਿਰ ਮੱਥੇ ਤੇ ਰੱਖਿਆ। ਕਵੀ ਜੀ ਲਿਖਦੇ ਨੇ ਕਿ ਉਸੇ ਵੇਲੇ ਰਾਮ ਰਾਏ ਨੇ ਹੱਥਾਂ ਨੂੰ ਜੋੜ ਕੇ ਧਰਤੀ ਦੇ ਉੱਤੇ ਮੱਥਾ ਲਾਇਆ ਹੈ। ਮਾਨਿਓ ਹੁਕਮ ਪ੍ਰੇਮ ਕੇ ਸਾਥਾ, ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਦੇ ਹੁਕਮ ਨੂੰ ਉਸਨੇ ਪ੍ਰਵਾਨ ਕਰ ਲਿਆ। ਜੇਕਰ ਲਾਹੌਰ ਵੱਲ ਨੂੰ ਮੂੰਹ ਸੀ ਤੇ ਵਿਚਾਰ ਕੀਤਾ ਕਿ ਲਾਹੌਰ ਹੀ ਜਾਵਾਂਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਜੋਗੇ ਨੂੰ ਚਿੱਠੀ ਪਹੁੰਚੀ ਸੀ ਤੇ ਜੋਗੇ ਦਾ ਵਿਆਹ ਹੋ ਰਿਹਾ ਸੀ, ਭਾਈ ਜੋਗੇ ਦਾ, ਤੇ ਸਤਿਗੁਰਾਂ ਦੀ ਚਿੱਠੀ ਜਦੋਂ ਜਾ ਕੇ ਫੜਾਈ ਲਾਵਾਂ ਲੈ ਰਿਹਾ ਸੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਪਦੇਸ਼ ਦਿੰਦੇ ਨੇ ਕਿ ਚਿੱਠੀ ਦੇ ਵਿੱਚ ਲਿਖਿਆ ਹੋਇਆ ਸੀ, ਹੀ ਭਾਈ ਜੋਗਿਆ, ਜਦੋਂ ਤੈਨੂੰ ਚਿੱਠੀ ਮਿਲੇ ਉਸੇ ਵੇਲੇ ਸਾਡੇ ਵੱਲ ਨੂੰ ਤੁਰ ਪਵੇ, ਜਿਹੜਾ ਵੀ ਕੰਮ ਕਰਦਾ ਹੋਵੇ ਉਹਨੂੰ ਵਿੱਚੇ ਛੱਡ ਦੇਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਲਾਵਾਂ ਲੈ ਰਿਹਾ ਸੀ, ਤਿੰਨ ਲਾਵਾਂ ਲੈ ਲਈਆਂ ਸਨ, ਅਜੇ ਇੱਕ ਲਾਂ ਲੈਣੀ ਬਾਕੀ ਸੀ ਤੇ ਸਿੱਖ ਨੇ ਚਿੱਠੀ ਹੱਥ ਦੇ ਵਿੱਚ ਫੜਾ ਦਿੱਤੀ। ਜੋਗੇ ਨੇ ਚਿੱਠੀ ਨੂੰ ਪੜਿਆ, ਚਿੱਠੀ ਦੇ ਵਿੱਚ ਸਤਿਗੁਰਾਂ ਨੇ ਹੁਕਮ ਦਿੱਤਾ, ਜੋਗਿਆ ਜਿਹੜਾ ਕੰਮ ਕਰਦਾ ਹੋਵੇ ਛੱਡ ਕੇ ਵਿੱਚ ਛੇਤੀ ਸਾਡੇ ਕੋਲ ਪਹੁੰਚ। ਉੱਥੇ ਹੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣਾ ਚਰਨ ਜੋਗੇ ਨੇ ਗੱਡ ਦਿੱਤਾ ਕਿ ਚੌਥੀ ਲਾਂ ਨਹੀਂ ਲੈਣੀ। ਨਾਲਦਿਆਂ ਨੇ ਆਖਿਆ ਕਿ ਇੱਕ ਲਾਂ ਫਿਰਨ ਲੱਗਿਆ ਲੈਣ ਲੱਗਿਆ ਕਿੰਨੀ ਕੁ ਦੇਰ ਲੱਗਦੀ ਹੈ, ਇੱਕ ਲਾਂ ਲੈ ਲੇਗਾ ਤੇ ਫੇਰੇ ਪੂਰੇ ਹੋ ਜਾਣਗੇ, ਤੇਰਾ ਵਿਆਹ ਸੰਪੂਰਨ ਹੋ ਜਾਵੇਗਾ। ਤੇ ਜੋਗੇ ਨੇ ਆਖਿਆ ਨਹੀਂ, ਇਹ ਗੱਲ ਨਹੀਂ ਹੈ, ਜੇਕਰ ਇੱਕ ਲਾਂ ਮੈਂ ਹੋਰ ਲੈ ਲੈਣਾ ਹਾਂ ਫਿਰ ਸਤਿਗੁਰਾਂ ਦਾ ਹੁਕਮ ਪੂਰਾ ਨਹੀਂ ਹੁੰਦਾ, ਕਿਉਂਕਿ ਸਤਿਗੁਰਾਂ ਨੇ ਆਖਿਆ ਜਿਹੜਾ ਕੰਮ ਕਰਦਾ ਹੋਵੇ ਛੱਡ ਵਿੱਚੇ, ਤੇ ਫਿਰ ਕੰਮ ਵਿੱਚੇ ਤੇ ਨਾ ਛੱਡਿਆ ਗਿਆ, ਜੇ ਮੈਂ ਲਾਂ ਲੈ ਲਈ ਕੰਮ ਤੇ ਪੂਰਾ ਹੋਇਆ, ਇਸ ਕਰਕੇ ਸਤਿਗੁਰਾਂ ਦਾ ਹੁਕਮ ਹੈ ਹੁਣੇ ਜਾਵਾਂਗਾ। ਉਸੇ ਵੇਲੇ ਗਿਆ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਜੇ ਸਤਿਗੁਰਾਂ ਨੇ ਕਹਿ ਦਿੱਤਾ ਹੈ, ਹੁਕਮ ਭੇਜ ਦਿੱਤਾ ਹੈ ਕਿ ਜਿਹੜੇ ਪਾਸੇ ਮੂੰਹ ਹੈ ਉਧਰ ਚਲਿਆ ਜਾ, ਸਾਡੇ ਮੱਥੇ ਨਾ ਲੱਗ, ਤੇ ਸਤਿਗੁਰਾਂ ਦੇ ਹੁਕਮ ਨੂੰ ਉਸੇ ਪਹਿਲੀ ਦਲੀਲ ਦੇ ਨਾਲ ਮੰਨਿਆ ਜਿਸ ਤਰ੍ਹਾਂ ਕਿ ਪਹਿਲਾਂ ਉਸਦਾ ਮਨ ਸਤਿਗੁਰਾਂ ਦੇ ਪ੍ਰਤੀ ਨਿਸ਼ਚਿਤ ਸੀ। ਇੱਕ ਵਾਰੀ ਹਿੱਲਿਆ ਪਰ ਫਿਰ ਦੁਬਾਰਾ ਦ੍ਰਿੜਤਾ ਦੇ ਨਾਲ ਉੱਥੇ ਆਣ ਕੇ ਟਿਕਿਆ, ਹੱਥ ਜੋੜ ਕੇ ਸਤਿਗੁਰਾਂ ਵਾਲੇ ਪਾਸੇ ਨੂੰ ਜਿੱਧਰ ਕੀਰਤਪੁਰ ਸਾਹਿਬ ਸੀ ਉਧਰ ਨਮਸਕਾਰ ਕੀਤੀ ਹੈ, ਤੇ ਫਿਰ ਪ੍ਰੇਮ ਦੇ ਨਾਲ ਹੁਕਮ ਨੂੰ ਮੰਨ ਕੇ ਚੱਲ ਪਿਆ ਲਾਹੌਰ ਦੇ ਵੱਲ।
ਪਾਇਓ ਯਾ ਰੂੜ ਠਾਣ ਕਰ ਤਿਆਰੀ, ਗਮਨਿਓ ਲਵਪੁਰ ਪੰਥ ਮਜਾਰੀ।
ਘੋੜੇ ਦੀ ਸਵਾਰੀ ਕੀਤੀ ਤੇ ਫਿਰ ਲਾਹੌਰ ਦੇ ਰਸਤੇ ਦੇ ਉੱਤੇ ਚੱਲ ਪਿਆ।
ਸਣੇ ਸਣੇ ਡੇਰਾ ਕਰ ਜਾਤ, ਆਪਣ ਖੋਟ ਕੋ ਲੱਖ ਪਛਤਾਤ।
ਕਵੀ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਹੌਲੀ ਹੌਲੀ ਪੜਾ ਕਰਦਾ ਜਾਂਦਾ, ਰਸਤੇ ਦੇ ਵਿੱਚ ਠਹਿਰਦਾ ਜਾਂਦਾ, ਅਟਕਦਾ ਜਾਂਦਾ, ਆਪਣਾ ਜਿਹੜਾ ਕੀਤਾ ਹੋਇਆ ਖੋਟਾ ਕਰਮ ਹੈ ਉਸ ਨੂੰ ਬਾਰ ਬਾਰ ਯਾਦ ਕਰਕੇ ਪਛਤਾਉਂਦਾ।
ਸੋਹਣੀ ਸਰਬ ਸੁਧ ਸ੍ਰੀ ਹਰ ਰਾਏ,
ਹੁਕਮ ਮਾਣ ਲਵ ਪੁਰ ਕੋ ਜਾਏ। ਤੇ ਕਿਸੇ ਨੇ ਆਣ ਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੂੰ ਖਬਰ ਦੇ ਦਿੱਤੀ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਹੁਕਮ ਨੂੰ ਉਸਨੇ ਮੰਨਿਆ, ਜਦੋਂ ਤੁਹਾਡਾ ਹੁਕਮ ਉਹਦੇ ਤੱਕ ਪਹੁੰਚਿਆ, ਸੱਚੇ ਪਾਤਸ਼ਾਹ ਉਹਦਾ ਮੂੰਹ ਲਾਹੌਰ ਦੇ ਵੱਲ ਸੀ, ਇਸ ਕਰਕੇ ਤੁਹਾਡੇ ਹੁਕਮ ਨੂੰ ਮੰਨ ਕੇ ਹੁਣ ਰਾਮ ਰਾਏ ਲਾਹੌਰ ਨੂੰ ਜਾ ਰਿਹਾ। ਲਿਖਿਓ ਹੁਕਮ ਨਾਮਾ ਤਿਸ ਕਾਲ, ਸਿੱਖ ਸੰਗਤ ਤਹ ਰਹਿ ਵਿਸਾਲ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦੇ ਵਿੱਚ ਵੀ ਬਹੁਤੀ ਸਾਰੀ ਸਿੱਖ ਸੰਗਤ ਰਹਿੰਦੀ ਸੀ, ਇਸ ਕਰਕੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਲਾਹੌਰ ਦੀ ਸੰਗਤ ਦੇ ਵੱਲ ਇੱਕ ਹੁਕਮਨਾਮਾ ਲਿਖਿਆ। ਤਿੰਨ ਪਰ ਹੁਕਮ ਸੋ ਅਸ ਫਰਮਾਇਬ, ਸਿੱਖ ਹਮਾਰੋ ਜਾਣ ਕਹਾਇਬ। ਲਾਹੌਰ ਦੀ ਸੰਗਤ ਦੇ ਵੱਲ ਸਤਿਗੁਰਾਂ ਨੇ ਇੱਕ ਹੁਕਮਨਾਮਾ ਲਿਖਿਆ, ਜਿਸ ਹੁਕਮਨਾਮੇ ਦੇ ਵਿੱਚ ਇਹ ਬਚਨ ਲਿਖਿਆ ਸੀ, ਸਿੱਖ ਹਮਾਰੋ ਜਾਣ ਕਹਾਇਬ, ਕਿ ਜਿਹੜਾ ਵੀ ਸਾਡਾ ਸਿੱਖ ਕਹਾਉਂਦਾ, ਪੈਸਾ ਕੌਡੀ ਅੰਸ਼ ਜੋ ਗੁਰ ਕੀ, ਅਰ ਪੈ ਨਾ ਗਣ ਸ਼ਰਧਾ ਤਰ ਉਰ ਕੀ। ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਵੀ ਆਪਣੇ ਆਪ ਨੂੰ ਮੇਰਾ ਸਿੱਖ ਕਹਾਉਂਦਾ ਹੈ, ਉਹ ਪੈਸਾ ਕੌਡੀ ਜਾਂ ਗੁਰੂ ਕੀ ਅੰਸ਼ ਭਾਵ ਕੇ ਗੁਰੂ ਦੀ ਅਗਰਾਹੀ ਸ਼ਰਧਾ ਦੇ ਨਾਲ ਇਸ ਰਾਮ ਰਾਏ ਨੂੰ ਅਰਪਣ ਨਾ ਕਰੇ। ਪੁਰ ਮੈਂ ਰਾਮ ਰਾਏ ਜਬ ਆਵੇ, ਨਹੀਂ ਕਾਰ ਕੋ ਇਸ ਅਰ ਪਾਵੇ। ਹੁਕਮਨਾਮੇ ਦੇ ਵਿੱਚ ਇਹ ਤਾਕੀਦ ਕੀਤੀ ਹੋਈ ਸੀ ਕਿ ਜਿਹੜਾ ਵੀ ਆਪਣੇ ਆਪ ਨੂੰ ਮੇਰਾ ਸਿੱਖ ਕਹਾਉਂਦਾ ਹੈ, ਉਹ ਰਾਮ ਰਾਏ ਨੂੰ ਕੋਈ ਕੌਡੀ ਪੈਸਾ ਮੱਥਾ ਨਾ ਟੇਕੇ, ਕਿਸੇ ਵੀ ਪ੍ਰਕਾਰ ਦਾ ਕੋਈ ਧਨ ਉਗਰਾਹੀ ਦਾ ਵੀ ਰਾਮ ਰਾਏ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਜਾਣਾ ਨਹੀਂ ਚਾਹੀਦਾ। ਕਾਸਦ ਲੈ ਗੁਰ ਕੋ ਜਬ ਗਯੋ, ਸੁਣ ਕਰ ਸਬਣ ਅਚੰਬਾ ਪਯੋ। ਜਿਹੜਾ ਹਲਕਾਰਾ ਸੀ ਉਹ ਚਿੱਠੀ ਨੂੰ ਲੈ ਕੇ ਲਾਹੌਰ ਪਹੁੰਚਿਆ ਹੈ, ਤੇ ਚਿੱਠੀ ਪੜ ਕੇ ਸਤਿਗੁਰਾਂ ਦਾ ਹੁਕਮਨਾਮਾ ਸਾਰਿਆਂ ਨੂੰ ਪੜ ਕੇ ਸੁਣਾਇਆ। ਕਵੀ ਜੀ ਲਿਖਦੇ ਨੇ, ਸੁਣ ਕਰ ਸਬਣ ਅਚੰਬਾ ਪਾਇਓ। ਸਤਿਗੁਰਾਂ ਦਾ ਹੁਕਮ ਸੁਣ ਕੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਅਚੰਬਾ ਹੋਇਆ, ਬਹੁਤ ਅਜੀਬ ਜੀ ਗੱਲ ਲੱਗੀ। ਗੁਰੂ ਚਰਿੱਤਰ ਕਛ ਲਖਿਓ ਨਾ ਜਾਈ, ਪਿਆਰੇ ਸੁਤਕੀ ਪੂਜ ਹਟਾਈ। ਇੱਕ ਦੂਜੇ ਦੇ ਨਾਲ ਗੱਲਾਂ ਕਰਨ ਲੱਗੇ ਨੇ ਕਿ ਦੇਖੋ, ਸਤਿਗੁਰੂ ਦੀਆਂ ਖੇਡਾਂ ਦੀ ਕਿਸੇ ਨੂੰ ਸਮਝ ਨਹੀਂ ਆਉਂਦੀ। ਗੁਰੂ ਕਿਸ ਤਰ੍ਹਾਂ ਦੇ ਕੌਤਕ ਕਰਦਾ ਕਿ ਆਪਣਾ ਹੁਕਮਨਾਮਾ ਹੀ ਲਿਖ ਕੇ ਆਪਣੇ ਹੀ ਪੁੱਤਰ ਦੀ ਪੂਜਾ ਕਰਨ ਤੋਂ ਰੋਕ ਦਿੱਤਾ, ਉਹਨਾਂ ਦੀ ਪੂਜਾ ਨੂੰ ਹਟਾ ਦਿੱਤਾ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰਨ ਲੱਗੇ ਨੇ ਲਾਹੌਰ ਦੇ ਸਿੱਖ। ਸੋਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਬਿਆਨ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇ ਗਿਆ ਜੀ। ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਣਾ।